ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾ ਸਥਾਨ ਤੇ ਆਪ ਸੰਗਤੀ ਰੂਪ ਵਿੱਚ ਜੁੜ ਬੈਠੇ ਹੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੱਜ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੋ ਉਪਦੇਸ਼ ਸਮੁੱਚੀ ਮਾਨਵਤਾ ਨੂੰ ਸਮੁੱਚੀ ਲੋਕਾਈ ਨੂੰ ਦਿੱਤਾ ਹੈ ਇੱਥੋਂ ਤੱਕ ਕਿ ਇਸ ਸ਼ਬਦ ਵਿੱਚ ਅਨ ਮਤ ਨਾਲ ਸੰਬੰਧਿਤ ਜਿਹੜੇ ਆਗੂ ਨੇ ਜੋ ਉਹਨਾਂ ਨੂੰ ਉਪਦੇਸ਼ ਹਜ਼ੂਰ ਨੇ ਦਿੱਤਾ ਹੈ ਜਿਸ ਵਿੱਚ ਸਤਿਗੁਰੂ ਨੇ ਧੁਰ ਅੰਦਰ ਦੀ ਸਫਾਈ ਦੀ ਪ੍ਰੇਰਨਾ ਦਿੱਤੀ ਹੈ ਇਹ ਅੰਮ੍ਰਿਤ ਬਚਨ ਆਦਿ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਨੇ ਆਓ ਇਹਨਾਂ ਅੰਮ੍ਰਿਤ ਬਚਨਾਂ ਵਿੱਚ ਸਤਿਗੁਰੂ ਉਸ ਵਕਤ ਦੇ ਭਾਰਤ ਵਿੱਚ ਜਿਹੜੇ ਤਿੰਨ ਮਤ ਬਹੁਤ ਪ੍ਰਚਲਿਤ ਸਨ ਉਹਨਾਂ ਦੇ ਆਗੂਆਂ ਦਾ ਜ਼ਿਕਰ ਕੀਤਾ ਹੈ ਉਸ ਵਿੱਚ ਕਾਜ਼ੀ ਹੈ ਦੂਸਰਾ ਬ੍ਰਾਹਮਣ ਹੈ ਤੇ ਤੀਸਰਾ ਜੋਗੀ ਹੈ ਚੌਥਾ ਇਹਦੇ ਵਿੱਚ ਸਤਿਗੁਰਾਂ ਨੇ ਇੱਕ ਪੜ੍ਹੇ ਹੋਏ ਦਾ ਜ਼ਿਕਰ ਵੀ ਕੀਤਾ ਹੈ ਇਸ ਅੰਮ੍ਰਿਤ ਬਚਨ ਨੂੰ ਆਪਾਂ ਵਿਚਾਰ ਸਕੀਏ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪ ਕਥਨ ਔਰ ਸਰੋਤ ਨੂੰ ਇਕਾਗਰਤਾ ਦੀ ਦਾਤ ਬਖਸ਼ੋ ਸਤਿਗੁਰੂ ਜੀ ਆਪ ਵਿੱਚ ਵਰਤ ਕੇ ਭਾਵਨਾ ਸੰਯੁਕਤ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਕਰਾ ਲਵੋ ਪਿਆਰ ਅਦਬ ਦੇ ਸਹਿਤ ਸਾਧ ਸੰਗਤ ਜੀ ਅਸੀਸ ਬਖਸ਼ ਦੇ ਕੋਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਬਖਸ਼ਿਸ਼ ਕਰੋ ਜੀ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਰਾਗ ਤਨਾਸਰੀ ਹੈ ਔਰ ਇਸ ਅੰਮ੍ਰਿਤ ਬਚਨ ਦੇ ਸ਼ਬਦ ਦੇ ਉਚਾਰਨ ਕਰਤਾ ਆਦਿ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਨ ਗਾਇਆ ਕਾਗਦ ਮਨ ਪਰਵਾਣਾ ਹਸੂਲ ਆਰੰਭ ਕਰਦੇ ਨੇ ਕਾਇਆ ਕਾਗਦ ਮਨ ਪਰਵਾਣਾ ਆਹ ਜਿਹੜਾ ਸਾਡਾ ਸਰੀਰ ਹੈ ਇਹ ਕਾਗਜ਼ ਦੀ ਤਰ੍ਹਾਂ ਹੈ ਇਹ ਕਾਗਜ਼ ਹੈ ਤੇ ਮਨ ਪਰਵਾਣਾ ਇਹ ਸ਼ਬਦ ਜੋ ਵੀ ਜਿਹੜਾ ਮਨ ਹੈ ਇਸ ਦੇ ਉੱਪਰ ਉਕਰੇ ਹੋਏ ਲੇਖ ਨੇ ਉਹ ਚਿੱਠੀ ਹੈ ਉਹ ਪਰਵਾਣਾ ਹੈ ਕਾਇਆ ਕਾਗਜ਼ ਹੈ ਮਨ ਉੱਪਰ ਉਕਰੇ ਹੋਏ ਅੱਖਰ ਹਨ
ਸਿਰ ਕੇ ਲੇਖ ਨਾ ਪੜਾ ਆਣਾ
ਪਰ ਕਿਵੇਂ ਬੇਸਮਝ ਬੰਦਾ ਆਪਣੇ ਇਸ ਲੇਖ ਨੂੰ ਪੜ੍ਹਦਾ ਨਹੀਂ ਪਿਆ ਉਹਨੂੰ ਇਹ ਆਣੇ ਨੂੰ ਸਮਝ ਨਹੀਂ ਪੈਂਦੀ
ਦਰਗਹ ਘੜੀ ਆ ਤਿੰਨੇ ਲੇਖ
ਪਰਮਾਤਮਾ ਦੇ ਘਰ ਵਿੱਚੋਂ ਹੀ ਇਹ ਤਿੰਨ ਲੇਖ ਮੈਂ ਫਿਰ ਇੱਥੇ ਅਰਜ਼ ਕਰਾਂਗਾ ਥੋੜੇ ਜਿਹੇ ਅਰਥ ਕਰਕੇ ਅੱਖਰੀ ਇਹਦੀ ਅਸੀਂ ਵਿਚਾਰ ਕਰਾਂਗੇ ਕਿ ਉਸਦੀ ਦਰਗਾਹ ਵਿੱਚੋਂ ਹੀ ਅੱਖਰੀ ਅਰਥ ਨੇ ਤਿੰਨੇ ਲੇਖ ਘੜੇ ਹੋਏ ਕੰਨ
ਖੋਟਾ ਕਾਮੋ ਮਾਇਆ ਵਾ ਵੇਖੋ
ਪਰ ਸੱਚ ਇਹ ਵੇ ਕਿ ਖੋਟਾ ਜਿਹੜਾ ਉਹ ਕਿਸੇ ਕੰਮ ਨਹੀਂ ਆਉਂਦਾ ਖੋਟੇ ਦੀ ਕੋਈ ਕੀਮਤ ਨਹੀਂ ਹੈ
ਨਾਨਕ ਜੇ ਵਿੱਚ ਰੁਪਾ ਹੋਏ
ਹਜ਼ੂਰ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਉਹਦੇ ਵਿੱਚ ਰੁਪਾ ਦਾ ਲਫ਼ਜ਼ੀ ਅਰਥ ਵੈਸੇ ਹੈ ਚਾਂਦੀ ਜੇ ਉਸ ਵਿੱਚ ਚਾਂਦੀ ਹੋਵੇ
ਖਰਾ ਖਰਾ ਆਖਾ ਸਭ ਕੋਈ
ਉਸ ਨੂੰ ਕੋਈ ਖੋਟਾ ਨਹੀਂ ਕਹਿੰਦਾ, ਉਹਨੂੰ ਸਾਰੇ ਜਿਹੜੇ ਵੀ ਖਰਾ ਖਰਾ ਹੀ ਕਹਿੰਦੇ ਨੇ। ਫਿਰ ਅਰਜ ਦੀ ਇੱਥੋਂ ਤੱਕ ਆਪਾਂ ਬਚਨ ਪੜ੍ਹੇ ਆ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਾਇਆ ਨੂੰ ਕਾਗਜ਼ ਕਿਹਾ, ਮਨ ਨੂੰ ਪਰਵਾਣਾ ਕਿਹਾ, ਫਿਰ ਦਰਗਾਹ ਵਿੱਚ ਤਿੰਨ ਲੇਖਾਂ ਦਾ ਜ਼ਿਕਰ ਕੀਤਾ, ਨਾਲ ਕਿਹਾ ਜੀ ਜੇ ਵਿੱਚ ਰੂਪਾ ਹੋਵੇ, ਚਾਂਦੀ ਹੋਵੇ ਤੇ ਖਰਾ ਹੈ, ਉਹਨੂੰ ਕੋਈ ਖੋਟਾ ਨਹੀਂ ਕਹੇਗਾ। ਇੱਥੇ ਇੱਕ ਬੇਨਤੀ ਹੈ ਕਿ ਇੱਕ ਤਾਂ ਜਿਹੜੇ ਤਿੰਨੇ ਲੇਖ ਨੇ ਇਸ ਸੰਬੰਧੀ ਅਨੇਕਾਂ ਅਰਥ ਗੁਰਮੁਖ ਵਿਦਵਾਨਾਂ ਨੇ ਕੀਤੇ, ਤੇ ਮੈਂ ਆਪ ਜੀ ਨੂੰ ਇੱਕ ਦਿਨ ਬੇਨਤੀ ਕੀਤੀ ਸੀ, ਅੱਜ ਫਿਰ ਅਰਜ਼ ਕਰਨ ਲੱਗਾ ਕਿ ਆਪਾਂ ਗੁਰਬਾਣੀ ਦੇ ਅਰਥ ਕਰਨੇ ਆ। ਜਿੰਨੀ ਕਿਸੇ ਨੂੰ ਸੋਝੀ ਗਏ ਉਹ ਅਰਥ ਕਰਦਾ, ਪਰ ਅਸੀਂ ਇਹ ਵੀ ਨਾ ਮੁਕਰਰ ਕਰ ਦਈਏ ਵੀ ਆਹ ਜਿਹੜੇ ਅਰਥ ਨੇ ਸਿਰਫ ਆਖਰੀ ਸੱਚ ਇਹ ਹੀ ਠੀਕ ਨੇ। ਨਹੀਂ ਗੁਰਮੁਖੋ, ਜਿੰਨੀ ਜਿੰਨੀ ਕਿਸੇ ਨੂੰ ਸਮਝੇ ਆਪਣੀ ਸੁਰਤ ਦੀ ਉਡਾਰੀ ਅਨੁਸਾਰ ਅਰਥ ਕਰ ਗਏ, ਕਿਸੇ ਨੇ ਕੋਸ਼ ਨੂੰ ਵੇਖ ਕੇ ਅਰਥ ਕਰ ਦਿੱਤੇ। ਪਰ ਮੈਨੂੰ ਇੱਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਉਹ ਬਚਨ ਯਾਦ ਹੈ ਕਿ ਜਦੋਂ ਸਤਿਗੁਰੂ ਕਸ਼ਮੀਰ ਦੀ ਧਰਤੀ ਤੇ ਗਏ ਤੇ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੀ ਬਾਣੀ ਦੇ ਅਰਥ ਕੀਤੇ ਛੇਵੇਂ ਸਤਿਗੁਰਾਂ ਨੇ। ਜਿਸ ਦਿਨ ਉਹਨਾਂ ਨੇ ਸ਼ਬਦਾਂ ਦੇ ਜਪਜੀ ਸਾਹਿਬ ਦੀ ਸੰਪੂਰਨਤਾ ਕੀਤੀ ਜਾਂ ਅਰਥ ਮੁਕੰਮਲ ਹੋਏ ਤੇ ਉਸ ਵਕਤ ਸੰਗਤ ਨੇ ਜਾਂ ਸੁਣਨ ਵਾਲੇ ਜਿਹੜੇ ਸਰੋਤਾ ਜਨ ਸਨ ਉਹਨਾਂ ਨੇ ਹੱਥ ਜੋੜ ਕੇ ਮਹਾਰਾਜ ਦਾ ਸ਼ੁਕਰਾਨਾ ਕੀਤਾ ਕਿ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਮਿਹਰ ਕੀਤੀ ਹੈ, ਆਪ ਜੀ ਨੇ ਜਪਜੀ ਸਾਹਿਬ ਜੀ ਦੇ ਅਰਥ ਕੀਤੇ। ਉੱਥੇ ਸਤਿਗੁਰੂ ਨੇ ਇੱਕ ਬਚਨ ਕਿਹਾ, ਹਜ਼ੂਰ ਨੇ ਫਰਮਾਇਆ, ਗੌਰ ਸ਼੍ਰੀ ਮੁਖ ਬਚਨ ਪਖਾਨੋ ਅਰਥ ਜਾਹੇ ਗੁਰੂ ਨਾਨਕ ਜਾਣੋ। ਮੇਰੀ ਬੇਨਤੀ, ਅਰਥ ਅਸੀਂ ਕੀਤੇ ਆ, ਪਰ ਮਹਾਰਾਜ ਕਹਿੰਦੇ ਆ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਜਾਣਨ, ਗੌਰ ਸ਼੍ਰੀ ਮੁਖ ਬਚਨ ਪਖਾਨੋ ਅਰਥ ਜਾਹੇ ਗੁਰੂ ਨਾਨਕ ਜਾਣੋ, ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜਾਣਨ। ਉੱਥੇ ਇੱਕ ਬੇਨਤੀ ਹੈ ਕਿ ਇੱਥੇ ਸਤਿਗੁਰੂ ਜੀ ਇੱਕ ਤਾਂ ਕਾਇਆ ਨੂੰ ਅਸੀਂ ਸਾਡਾ ਕਾਗਜ਼ ਕਹਿ ਰਹੇ ਆ, ਮਨ ਨੂੰ ਪਰਵਾਨਾ ਕਹਿ ਰਹੇ ਆ, ਬੰਦਾ ਜਿਹੜਾ ਮੱਥੇ ਦੇ ਲਿਖੇ ਕੋਈ ਲੇਖ ਪਹਿਚਾਣਦਾ ਨਹੀਂ ਪਿਆ, ਫਿਰ ਨਾਲ ਬਚਨ ਕਰ ਰਿਹਾ ਕਿ ਦਰਗਾਹ ਦੇ ਵਿੱਚ ਤਿੰਨੇ ਲੇਖ ਜਿਹੜੇ ਨੇ ਉਹ ਘੜੇ ਜਾਂਦੇ ਆ। ਹੁਣ ਇੱਥੇ ਕੁਝ ਅਰਥ ਇਹ ਵੀ ਨੇ, ਕਿਉਂਕਿ ਅੱਗੇ ਜੇ ਰੂਪਾ ਆਇਆ ਹੈ ਇਹਦਾ ਮਤਲਬ ਇਹ ਚਾਂਦੀ ਅਰਥ ਸਾਨੂੰ ਪਿਛਲੇ ਕਰਨ ਵਿੱਚ ਵੀ ਸੁਖੈਨਤਾ ਦੇਵੇਗੀ। ਕੁਛ ਵਿਦਵਾਨ ਨੇ ਕਹਿੰਦੇ ਨੇ ਮਾਇਆ ਦੇ ਤਿੰਨ ਗੁਣ, ਰਜ ਗੁਣ, ਤਮ ਗੁਣ, ਸੱਤ ਗੁਣ, ਇਹ ਤਿੰਨ ਲੇਖ। ਕੁਛ ਕਹਿੰਦੇ ਨੇ ਕਿ ਜਿਹੜੇ ਬਾਦਸ਼ਾਹ ਦੀ ਟਕਸਾਲਾਂ ਵਿੱਚ ਸੋਨੇ ਦੀ ਮੋਹਰ, ਚਾਂਦੀ ਦੇ ਸਿੱਕੇ ਤੇ ਤਾਂਬੇ ਦੇ ਜਿਹੜੇ ਪੈਸੇ ਨੇ ਉਹ ਘੜੇ ਜਾਂਦੇ ਆ। ਫਿਰ ਬੇਨਤੀ ਹੈ, ਸੋਨਾ, ਚਾਂਦੀ ਤੇ ਤਾਂਬਾ ਆਪਣੀ ਆਪਣੀ ਮੱਤ ਅਨੁਸਾਰ ਅਰਥ ਕੀਤੇ ਸਭ ਨੇ। ਮੇਰੀ ਬੇਨਤੀ ਹੈ ਕਿ ਇਹਦਾ ਭਾਵ ਅਰਥ ਜੇ ਲਈਏ ਕਿ ਜੇ ਸਿੱਕੇ ਵਿੱਚ ਹੈ ਹੀ ਖੋਟ, ਉਹ ਹੈ ਖੋਟਾ, ਤੇ ਉਹਨੂੰ ਲੋਕਾਂ ਵਿੱਚ ਪ੍ਰਚਾਰਨ ਦਾ ਯਤਨ ਕਰੀਏ ਵੀ ਇਹ ਬਿਲਕੁਲ ਖਰਾ ਹੈ, ਤੇ ਮਹਾਰਾਜ ਕਹਿੰਦੇ ਨੇ ਕਿ ਖੋਟੇ ਦੀ ਕੋਈ ਕੀਮਤ ਨਹੀਂ ਪੈਣੀ, ਜੇ ਉਹਦੇ ਵਿੱਚ ਚਾਂਦੀ ਹੈ ਤੇ ਉਹਨੂੰ ਸਾਰੇ ਖਰਾ ਕਹਿਣਗੇ। ਗੁਰਮੁਖੋ, ਇਸੇ ਤਰ੍ਹਾਂ ਬੰਦੇ ਦਾ ਆਪਣਾ ਜੀਵਨ ਹੈ। ਮੈਂ ਤਾਂ ਇਸ ਢੰਗ ਨਾਲ ਬੇਨਤੀ ਕਰਾਂਗਾ ਕਿ ਜੇ ਬਾਹਰ ਮੁਖੀ ਬੰਦਾ ਅਡੰਬਰ ਕਰਕੇ ਪ੍ਰਚਾਰੀ ਜਾਏ, ਆਪਣੇ ਆਪ ਨੂੰ ਬਹੁਤ ਕੁਝ ਕਹੀ ਜਾਏ ਤੇ ਅੰਦਰ ਖੋਟ ਹੋਵੇ, ਮਹਾਰਾਜ ਕਹਿੰਦੇ ਖੋਟਾ ਕਿਤੇ ਕੰਮ ਨਹੀਂ ਆਉਂਦਾ, ਪਰ ਜੇ ਅੰਦਰ ਨਾਮ ਦੀ, ਸਿਮਰਨ ਦੀ, ਬੰਦਗੀ ਦੀ, ਜੀਵਨ ਦੀ ਰਹਿਮਤ ਕਹੇ, ਸੱਚਮੁੱਚ ਜੀਓ ਤੇ ਬਾਹਰੋਂ ਬਿਲਕੁਲ ਪਵਿੱਤਰ ਹੈ, ਮਹਾਰਾਜ ਕਹਿੰਦੇ ਇਹ ਕੁਝ ਖਰੇ ਰੱਬ ਦੀ ਦਰਗਾਹ ਵੀ ਸਵੀਕਾਰ ਹੁੰਦੇ ਨੇ। ਫਿਰ ਬੇਨਤੀ ਕਿ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਬਖਸ਼ਿਸ਼ ਕਰ ਰਿਹਾ। ਅਗਲੀ ਗੱਲ, ਇਸ ਵਿੱਚ ਤਿੰਨਾਂ ਦਾ ਜ਼ਿਕਰ ਕੀਤਾ, ਕਾਜ਼ੀ ਦਾ ਸ਼ਬਦ ਕਾਜ਼ੀ ਵਰਤਿਆ, ਬ੍ਰਾਹਮਣ ਦਾ ਤੇ ਨਾਲ ਜੋਗੀ ਦਾ। ਆਰੰਭ 'ਚ ਇੱਕ ਬੇਨਤੀ ਹੈ, ਮੈਂ ਉਸ ਦਿਨ ਵੀ ਕਿਹਾ ਸੀ ਕਿ ਕਦੀ ਵੀ ਸਤਿਗੁਰੂ ਸਾਹਿਬਾਨ ਦਵੈਸ਼ ਵਿੱਚ ਆ ਕੇ ਕਿਸੇ ਦਾ ਅਪਮਾਨ ਨਹੀਂ ਕਰਦੇ। ਬੇਨਤੀ, ਕਿਉਂਕਿ ਗੁਰੂ ਜੀ ਸਭ ਨੂੰ ਇੱਕ ਨਜ਼ਰ ਨਾਲ ਦੇਖਦੇ ਆ। ਹੁਣ ਜੇ ਅਸੀਂ ਅਰਥ ਕਰਾਂਗੇ ਅੱਗੇ, ਕਾਜ਼ੀ ਨੂੰ ਕਿਹਾ ਤੂੰ ਝੂਠ ਬੋਲਦੇ ਆ, ਬ੍ਰਾਹਮਣ ਨੂੰ ਕਿਹਾ ਤੂੰ ਨਹਾਉਣਾ ਨਹੀਂ ਹੈ ਤੇ ਜੀ ਘਾਤ ਕਰ ਰਹੇ ਹੈ, ਤੇ ਜੋਗੀ ਨੂੰ ਕਿਹਾ ਤੂੰ ਜ਼ਿੰਦਗੀ ਜੀਣ ਦਾ ਤਰੀਕਾ ਹੀ ਨਹੀਂ, ਤੇ ਫਿਰ ਸਤਿਗੁਰੂ ਨੇ ਨਾ ਜੀ ਅੱਗੇ ਸਮੱਤ ਦਿੱਤੀ, ਕਾਜ਼ੀ ਕੌਣ ਹੁੰਦਾ ਹੈ। ਜੋਗੀ ਕੌਣ ਹੁੰਦਾ ਹੈ, ਬ੍ਰਾਹਮਣ ਕੌਣ ਹੁੰਦਾ ਹੈ? ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਉਪਦੇਸ਼ ਦਿੰਦੇ ਆ ਤੇ ਫਿਰ ਇੱਕ ਹੋਰ ਬੇਨਤੀ, ਜੇ ਉਸ ਵਕਤ ਕਾਜ਼ੀ ਨੂੰ, ਬ੍ਰਾਹਮਣ ਨੂੰ ਤੇ ਮਹਾਰਾਜ ਨੇ ਜੋਗੀ ਨੂੰ ਕਿਹਾ ਤੇ ਆਪਾਂ ਆਪਣੇ ਆਪ ਨੂੰ ਵਿੱਚ ਭਾਵ ਅਰਥ ਸ਼ਮੂਲੀਅਤ ਰੱਖੀਏ ਕਿ ਇਹ ਸੱਚੇ ਪਾਤਸ਼ਾਹ ਉਪਦੇਸ਼ ਸਾਨੂੰ ਆਗੂਆਂ ਨੂੰ ਦੇ ਰਹੇ ਨੇ ਕਿ ਭਾਈ ਦੇਖੋ ਇਹੋ ਜਿਹਾ ਕਰਮ ਨਾ ਕਰਿਓ। ਉਂਝ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਜੀ, ਹਜ਼ੂਰ ਨੇ ਜਿੰਨਾ ਅਸੀਂ ਬਾਣੀ ਚ ਪਾਠ ਕਰਨੇ ਆ, ਸਤਿਗੁਰੂ ਜਿੰਨੇ ਬਚਨ ਕਰਦੇ ਆ, ਉਸ ਦਿਨ ਹੁਕਮ ਵੀ ਆਇਆ ਸੀ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ, ਉਹ ਸਾਰੀ ਦੁਨੀਆਂ ਦੀ ਸਾਂਝਾ ਉਪਦੇਸ਼ ਹੈ। ਜਾਂ ਅਸੀਂ ਸਤਿਗੁਰੂ ਜੀ ਦੇ ਇਹ ਬਚਨ ਪੜ੍ਹਨੇ, ਖੱਤਰੀ ਬ੍ਰਾਹਮਣ ਸ਼ੋਧ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਹੁਣ ਜਦੋਂ ਸਤਿਗੁਰੂ ਦੇ ਬਚਨ ਪੜ੍ਹਨੇ ਆ, ਆਪਾਂ ਅਰਥ ਕਰਨੇ ਆ, ਕਥਾ ਕਰਨੇ ਆ, ਕਈ ਵਾਰੀ ਸਾਡੇ ਅੰਦਰ ਦੀ ਆਪਣੀ ਦਵੈਸ਼ ਹੁੰਦੀ ਹੈ, ਆਪਣੀ ਮੈਲ ਹੁੰਦੀ ਹੈ, ਨੈਗੇਟਿਵਲੀ ਮੈਂ ਕਹਿ ਰਿਹਾ, ਅਸੀਂ ਆਪਣੀ ਮੈਲ ਨੂੰ ਪ੍ਰਗਟ ਕਰਨ ਦੇ ਲਈ ਤੁਕਾਂ ਦਾ ਸਹਾਰਾ ਲੈ ਕੇ ਨਿਸ਼ਾਨਾ ਬਣਾਈ ਜਾਂਦੇ। ਮੈਂ ਦੋ ਤਿੰਨ ਬੇਨਤੀਆਂ ਕਰਨੀਆਂ ਨੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਜਨੇਊ ਦੀ ਗੱਲ ਚੱਲਦੀ ਹੈ, ਜਦੋਂ ਮਹਾਰਾਜ ਪੰਡਿਤ ਹਰਦਿਆਲ ਜੀ ਨੂੰ ਸਮਤ ਦਿੰਦੇ ਆ, ਸਮਾਧੀ ਕਹਾਂਗਾ, ਉੱਥੇ ਕੋਈ ਸ਼ੱਕ ਨਹੀਂ, ਸਤਿਗੁਰੂ ਬਾਹਰ ਮੁਖੀ ਉਸ ਜਨੇਊ ਬਾਰੇ ਕਹਿ ਰਹੇ ਨੇ ਟੁੱਟ ਜਾਣਾ, ਇਹਨੇ ਮੈਲੇ ਹੋ ਜਾਣਾ ਹੈ, ਇਹ ਸੜ ਜਾਏਗਾ, ਪਰ ਮੈਨੂੰ ਉਹ ਜਨੇਊ ਪਾ ਜਿਹੜਾ ਸੜੇ ਵੀ ਨਾ, ਮੈਲਾ ਵੀ ਨਾ ਹੋਵੇ ਤੇ ਪਰਮਾਤਮਾ ਦੀ ਦਰਗਾਹ ਤੱਕ ਜਾਏ। ਫਿਰ ਗੁਰਮੁਖੋ ਉੱਥੇ ਚਾਰ ਜਿਹੜੇ ਦੈਵੀ ਗੁਣ ਦੱਸੇ ਆ, ਮਹਾਰਾਜ ਨੇ ਜ਼ੋਰ ਉਹਨਾਂ ਚਾਰ ਗੱਲਾਂ ਤੇ ਦਿੱਤਾ ਹੈ। ਜਦੋਂ ਅਸੀਂ ਪਾਠ ਕਰਨੇ ਆ, ਦਇਆ ਕਪਾ ਸੰਤੋਖ ਸੂਤ ਜਤ ਗੰਭੀ ਸਤਵਟ ਇਹ ਜਨੇਊ ਜੀ ਕਾ ਹਰੀ ਤਾਂ ਪਾਂਡੇ ਘੱਤ। ਫਿਰ ਅੱਜ ਕਿਹਾ ਚਾਰ ਗੱਲਾਂ ਹੋ ਗਈਆਂ। ਪਹਿਲੀ ਗੱਲ, ਚਲੋ ਇੱਥੇ ਉਦਾਹਰਣ ਲਈਏ ਜਨੇਊ ਦੀ, ਪਰ ਮਤਲਬ ਇਹ ਨਹੀਂ ਕਿ ਦਇਆ ਸਿਰਫ ਕਪਾਹ ਨਾਲ ਹੀ ਦਿਖਦੀ ਹੈ। ਗੁਰਮੁਖੋ ਦਇਆ ਤਾਂ ਉਹ ਦੈਵੀ ਗੁਣ ਹੈ। ਹਜ਼ੂਰ ਕਹਿੰਦੇ ਨੇ ਕਿ ਪਹਿਲੀ ਗੱਲ, ਜਿਵੇਂ ਕਪਾਹ ਤੂੰ ਚੁਣਨਾ ਹੈ, ਉਹਨੂੰ ਤੂੰ ਵੱਟਣਾ ਹੈ, ਸੂਤ ਬਣਾਉਣੇ, ਫਿਰ ਉਹਨੂੰ ਗੰਢਾ ਦੇਣੇ। ਸਤਿਗੁਰੂ ਕਹਿੰਦੇ ਆਤਮ ਜਨੇਊ ਇਹ ਕਿ ਇਨਸਾਨ ਦੇ ਅੰਦਰ ਕਰੁਣਾ ਹੋਵੇ, ਸੱਚੀ ਉਹਦੇ ਅੰਦਰ ਦਇਆ ਹੋਵੇ। ਤੇ ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਧਰਮ ਨੂੰ ਦਇਆ ਦਾ ਪੁੱਤਰ ਕਿਹਾ ਹੈ, ਧੌਲ ਧਰਮ ਦਇਆ ਕਾ ਪੂਤ। ਮਹਾਰਾਜ ਨੇ ਕਿਹਾ ਉਹ ਦਇਆ ਵਿੱਚੋਂ ਉਪਜ ਹੋਇਆ, ਪੈਦਾ ਹੋਇਆ ਧਰਮ। ਤੁਸੀਂ ਜੀ ਕਹਿੰਦੇ ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ, ਕਹਿੰਦੇ ਦਇਆ ਹੀ ਮੂਲ ਹੈ। ਮਹਾਰਾਜ ਨੇ ਪਹਿਲੀ ਗੱਲ ਕਹੀ ਵੀ ਤੇਰੇ ਅੰਦਰ ਕਰੁਣਾ ਹੋਵੇ, ਤਰਸ ਹੋਵੇ, ਦਇਆ ਹੋਵੇ। ਫਿਰ ਉਸ ਤੋਂ ਬਾਅਦ ਕਹਿੰਦੇ ਤੇਰੇ ਅੰਦਰ ਸੰਤੋਖ ਹੋਵੇ, ਸਬਰ ਹੋਵੇ। ਸੰਤੋਖ ਦਾ ਅਰਥ ਉਸ ਦਿਨ ਅਸੀਂ ਕੀਤਾ ਸੀ ਕਿ ਮਨ ਇੰਦਰੇ ਮੁਕੰਮਲ ਤੌਰ ਤੇ ਤ੍ਰਿਪਤ ਹੋਣ, ਤੇ ਤ੍ਰਿਪਤ ਹੋਣ ਦਾ ਅਰਥ ਇਹ ਨਹੀਂ ਸੀ ਕਿ ਸਿਰਫ ਕੋਈ ਸਮੇਂ ਲਈ ਅੰਤਰ ਆਤਮੀ ਤੋਂ ਬਿਲਕੁਲ ਬੰਦਾ ਰੱਜਿਆ ਹੋਵੇ। ਸਬਰ ਸੰਤੋਖ, ਦਇਆ ਸੰਤੋਖ, ਤੀਸਰਾ ਜਤ ਗੰਢੀ, ਜਤ ਜਤੀ ਹੋਵੇ, ਇੰਦਰੀ ਜਿੱਤ ਹੋਵੇ, ਸਤ ਵੱਟ ਸੱਚ ਹੋਵੇ। ਦੇਖੋ ਜੇ ਭਾਵ ਲਾਂਗੇ ਦਇਆ ਸੰਤੋਖ ਜਤ ਤੇ ਸਤ, ਸਮਝਾਉਂਦੇ ਇਹ ਪੇਪਰ ਇਹ ਇਕੱਲਾ ਬ੍ਰਾਹਮਣ ਵਾਸਤੇ ਨਹੀਂ, ਗੁਰਮੁਖੋ ਇਹ ਸਾਡੇ ਵਾਸਤੇ ਵੀ ਹੈ। ਜੇ ਆਪਾਂ ਧਰਮ ਦੇ ਚਿੰਨ੍ਹ ਪਾਏ ਆ ਵਾਹਿਗੁਰੂ ਜੀ, ਦੂਸਰੇ ਉੱਤੇ ਆਪਾਂ ਕਹਿ ਸਕਦੇ ਹਾਂ ਧਰਮ ਦੇ ਚਿੰਨ੍ਹ ਜੇ ਆਪਾਂ ਨਹੀਂ ਪਾਏ ਆ, ਤੇ ਗੁਰਮੁਖੋ ਇਹਨਾਂ ਚਿੰਨ੍ਹਾਂ ਦਾ ਵੀ ਅੰਤਰੀਵ ਅਰਥ ਹੈ। ਹੁਣ ਇਹ ਚਾਰ ਗੱਲਾਂ ਕੇਵਲ ਬ੍ਰਾਹਮਣ ਨੂੰ ਨਹੀਂ ਕਹੀਆਂ, ਆਪ ਜੀ ਜਦੋਂ ਮੁਸਲਮਾਨ ਬਾਰੇ ਪੜ੍ਹੋਗੇ ਤੇ ਮਹਾਰਾਜ ਉਹਨੂੰ ਵੀ ਇਹ ਕਹਿੰਦੇ ਆ, ਮੇਰ ਮਸੀਤ, ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸ਼ਰਮ ਸੁਨਤ, ਸੀਲ ਰੋਜ਼ਾ, ਹੋਵੋ ਮੁਸਲਮਾਨ। ਮਹਾਰਾਜ ਉੱਥੇ ਵੀ ਮੇਰ ਦੀ, ਦਇਆ ਦੀ, ਕਰੁਣਾ ਦੀ ਗੱਲ ਕਰ ਰਹੇ ਆ। ਜੇ ਇੱਥੇ ਮਹਾਰਾਜ ਕਹਿੰਦੇ ਸੰਤੋਖ ਸੂਤ, ਉੱਥੇ ਸਿਦਕ ਮੁਸੱਲਾ ਕਹਿ ਰਹੇ ਆ। ਜੇ ਇੱਥੇ ਸੱਤ ਕਹਿ ਰਹੇ ਆ, ਉਹਦੀ ਸ਼ਬਦਾਵਲੀ ਸਤਿਗੁਰੂ ਹੱਕ ਹਲਾਲ ਕੁਰਾਨ ਕਹਿ ਰਹੇ ਆ। ਜੇ ਜੋਗੀ ਨੂੰ ਉਪਦੇਸ਼ ਦਿੰਦੇ ਆ ਤੇ ਉੱਥੇ ਵੀ ਇਹ ਬਚਨ ਕਰਦੇ ਨੇ, ਮੁੰਡਾ ਸੰਤੋਖ, ਸ਼ਰਮ ਪਤ ਝੋਲੀ, ਧਿਆਨ ਕੀ ਕਰੈ ਵਿਭੂਤ, ਖਿੰਤਾ ਕਾਲ ਕੁਵਾਰੀ, ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗਜੀਤ। ਮੇਰੇ ਕਹਿਣ ਤੋਂ ਮੁਰਾਦ ਭਾਈ ਗੁਰਸਿੱਖੋ ਕਿ ਜਦੋਂ ਗੁਰੂ ਜੀ ਇਹ ਉਪਦੇਸ਼ ਦਿੰਦੇ ਆ ਭਾਵੇਂ ਇੱਕ ਆਦਮੀ ਨੂੰ ਸੰਬੋਧਨ ਕਰਕੇ ਉਚਾਰਨ ਕੀਤਾ ਪਰ ਉਸ ਉਪਦੇਸ਼ ਨੂੰ ਪੂਰੀ ਮਾਨਵਤਾ ਉੱਤੇ ਆਪਣੇ ਉੱਤੇ ਵੀ ਟਿਕਾ ਕੇ ਦੇਖੀਏ। ਅੱਜ ਸਤਿਗੁਰੂ ਨੇ ਸ਼ਬਦ ਵਰਤਿਆ ਕਿ ਜਿਹੜਾ ਖੋਟਾ ਹੈ ਉਹਦੀ ਕੀਮਤ ਕੀ ਪੈਣੀ ਹੈ ਜੀ, ਜੋ ਅਸਲੀਅਤ ਹੈ ਖਰੇ ਦੀ ਕੀਮਤ ਹੈ। ਥੋੜੇ ਜਿਹੇ ਅਸੀਂ ਬਚਨ ਲਾਂਗੇ ਕਿ ਸਾਰੀ ਗੱਲ ਗੁਰੂ ਗ੍ਰੰਥ ਸਾਹਿਬ ਕਹਿੰਦੇ ਆਪਣੇ ਅੰਦਰ ਦੀ ਸਫਾਈ ਕਰ, ਆਪਣੇ ਅੰਦਰ ਨੂੰ ਧੋ, ਫਿਰ ਬੇਨਤੀ ਸੁਣਿਓ। ਜੇ ਮਨ ਵਿੱਚ ਕੁਝ ਹੋਰ ਹੈ, ਮੰਨ ਲਓ ਅੰਦਰ ਵਾਸ਼ਨਾ ਹੈ, ਅੰਦਰ ਮੈਲ ਹੈ, ਤੇ ਮੂੰਹ ਤੋਂ ਬੰਦਾ ਮੁਸਕਰਾਈ ਵੀ ਜਾਂਦਾ ਜੀ ਬਹੁਤ ਚੰਗਾ ਜੀ ਬਹੁਤ ਚੰਗਾ, ਗੁਰੂ ਸਾਹਿਬ ਕਹਿੰਦੇ ਨੇ ਨਹੀਂ, ਸੱਚ ਇਹ ਉਹ ਬੰਦਾ ਅੱਤ ਦਾ ਝੂਠਾ ਤੇ ਕੱਚਾ ਹੈ ਜਿਹੜਾ ਬੰਦਾ ਢਿੱਡ ਵਿੱਚ ਕੁਝ ਰੱਖੀ ਬੈਠਾ ਹੈ, ਅੰਦਰ ਮਹਿਲ ਹੈ ਬਾਹਰੋਂ ਨਿਰਮਲਤਾ ਹੀ ਦਿਖਾਉਂਦਾ। ਇਸੇ ਕਰਕੇ ਬਾਬਾ ਜੀ ਨੇ ਕਿਹਾ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ, ਜਿਨ੍ਹਾਂ ਦੇ ਮਨ 'ਚ ਕੁਝ ਹੋਰ ਹੈ ਤੇ ਮੂੰਹ ਤੋਂ ਕੁਝ ਹੋਰ ਹੈ। ਇਹ ਗੱਲ ਜਿਹੜਾ ਬੰਦਾ ਸੱਚਾ ਹੈ ਨਾ, ਜਦੋਂ ਉਹ ਮੂੰਹ ਤੇ ਕੁਝ ਬੋਲਦਾ ਉਦੋਂ ਦੁੱਖ ਲੱਗਦਾ ਥੋੜਾ ਜਿਹਾ, ਕਿਉਂਕਿ ਹਉਮੈ ਨੂੰ ਸੱਟ ਬੜੀ ਵੱਜਦੀ, ਈਗੋ ਕਹਿੰਦੀ ਹਉਮੈ ਕਹਿੰਦੀ ਕੌਣ ਇਹ ਮੈਨੂੰ ਕਹਿਣ ਵਾਲਾ। ਪਰ ਪਿਆਰੇ ਇਹ ਗੱਲ ਯਾਦ ਰੱਖਿਓ ਕਿ ਕਪਟੀ ਬੰਦੇ ਨਾਲੋਂ ਥੋੜੇ ਸਮੇਂ ਲਈ ਸੱਚ ਦਾ ਦੁੱਖ ਪਾ ਲੈਣਾ ਚੰਗਾ ਹੈ। ਜਿਹੜਾ ਅੰਦਰੋਂ ਕਬੂਤਰੇ ਮੂੰਹ ਤੇ ਕਹੇਗਾ ਦੁੱਖ ਲੱਗੇਗਾ, ਅੰਦਰੋਂ ਤੜਫਾਂਗੇ, ਤੇ ਜਿਹੜਾ ਮੂੰਹ ਤੋਂ ਮਿੱਠਾ ਹੈ ਅੰਦਰੋਂ ਛੁਰੀਆਂ ਚਲਾਉਂਦਾ ਹੈ, ਯਾਦ ਰੱਖਿਓ ਉਹ ਕਈ ਵਾਰੀ ਇੰਨਾ ਕੁ ਵੱਡਾ ਦੁੱਖ ਦਿੰਦਾ ਕਿ ਬੰਦਾ ਸਾਰੀ ਜ਼ਿੰਦਗੀ ਪਛਤਾਈ ਜਾਂਦਾ। ਮੈਂ ਫਿਰ ਬੇਨਤੀ ਜਿਹੜੀ ਕਰਨ ਲੱਗਾ, ਅੱਜ ਗੁਰੂ ਸਾਹਿਬ ਇਸ ਗੱਲ ਤੇ ਜ਼ੋਰ ਦੇ ਰਹੇ ਆ ਕਿ ਅੰਦਰੋਂ ਤੇ ਬਾਹਰੋਂ ਇੱਕ ਹੋ ਜਾ। ਇਹ ਕੇਵਲ ਫਰੀਦ ਸਾਹਿਬ ਨੂੰ ਕਹਿ ਰਹੇ, ਵੇਖੋ ਗੁਰੂ ਸਾਹਿਬ ਜੀ ਨੇ ਦੋ ਬਚਨ ਆਪਾਂ ਹੋਰ ਸਾਂਝੇ ਕਰਾਂਗੇ। ਬਾਬਾ ਸਾਹਿਬ ਜੀ ਦਾ ਇੱਕ ਹੋਰ ਬਚਨ ਹੈ, ਕਈ ਵਾਰੀ ਬਾਹਰੋਂ ਹੁਣ ਜੋਗੀ ਕਹਿ ਕਾਜੀ ਕਹਿ ਪੜ੍ਹਿਆ ਕਹਿ ਖਿਮਾ ਕਰਿਓ ਆਪਾਂ ਵੀ ਹਾਂ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹੀ ਤਾਂ ਆਨੰਦਪੁਰ ਸਾਹਿਬ ਕੋਟਕ ਕੀਤਾ ਸੀ ਨਾ, ਜਦੋਂ ਖੋਤੇ ਦੇ ਉੱਤੇ ਸ਼ੇਰ ਦੀ ਖੱਲ ਪਵਾ ਦਿੱਤੀ। ਸਾਰੇ ਅਸੀਂ ਸਾਖੀ ਸੁਣਾਉਂਦੇ ਹਾਂ, ਹੈ ਖੋਟਾ ਸੀ ਖੱਲ ਉੱਤੇ ਸ਼ੇਰ ਦੀ ਪਵਾ ਦਿੱਤੀ ਤੇ ਲੋਕੀ ਉਹਦੇ ਤੋਂ ਭੈ ਮੰਨਣ ਲੱਗ ਪਏ, ਸਾਰੇ ਲੋਕ ਡਰਨ। ਪਰ ਜਦੋਂ ਉਹਨੇ ਆਪਣੇ ਭਰਾਵਾਂ ਦੀ ਆਵਾਜ਼ ਸੁਣ ਕੇ ਆਪਣੇ ਅੰਦਰ ਨੂੰ ਜ਼ਾਹਿਰ ਕੀਤਾ, ਉਹੀ ਖੱਲ ਲਾ ਕੇ ਸੋਟਾ ਮਾਰ ਕੇ ਖੋਤੇ ਨੂੰ ਅੱਗੇ ਲਾ ਲਿਆ ਗਿਆ। ਇਹਦਾ ਮਤਲਬ ਕਿ ਖੱਲ ਜਿਹੜੀ ਸੀ ਉਹ ਸ਼ੇਰ ਦੀ ਸੀ, ਅੰਦਰ ਖੋਤਾਪਨ ਸੀ। ਉੱਥੇ ਵੀ ਗੁਰਦੇਵ ਸਾਨੂੰ ਇਹ ਸਮਝਾਉਣਾ ਚਾਹੁੰਦੇ ਸਨ ਇਸ ਹਾਸ ਰਸ ਰਾਹੀਂ ਕਿ ਭਾਈ ਯਾਦ ਰੱਖਿਓ ਚਿੰਨ੍ਹ ਕਿਤੇ ਸ਼ੇਰਾਂ ਵਾਲੇ ਹੋਣ ਤੇ ਅੰਦਰ ਗੁਰਤੀ ਖੋਤੇ ਵਾਲੀ ਨਾ ਹੋਵੇ। ਅਰਜ਼ ਹੈ ਕਿ ਮਹਾਰਾਜ ਜੀ ਨੇ ਫਰੀਦ ਸਾਹਿਬ ਨੇ, ਹੁਣ ਆਪਾਂ ਕਹਾਂਗੇ ਜੀ ਇਹ ਜਿਵੇਂ ਉਹਦੀ ਗੱਲ ਕੀਤੀ ਮਸੀਹ ਦੀ ਕੀਤੀ, ਈਵਨ ਕਿ ਹਰ ਅਧਿਆਤਮਿਕਵਾਦੀ ਆਮ ਨਾਮ ਰਸੀਆ ਰੂਹਾਨੀਅਤ ਨੂੰ ਕਮਾਉਣ ਵਾਲਾ, ਉਹ ਰੂਹਾਨੀਅਤ ਦੇ ਨਾਮ ਤੇ ਜਦੋਂ ਪ੍ਰਪੰਚ ਪਖੰਡ ਚੱਲਦਾ ਉਹ ਆਪਣੇ ਧਰਮ ਦੇ ਚਿੰਨ੍ਹਾਂ ਨੂੰ ਵੀ ਸਾਹਮਣੇ ਰੱਖ ਕੇ ਬੋਲ ਜਾਂਦਾ ਹੈ। ਫਰੀਦ ਸਾਹਿਬ ਦਾ ਇੱਕ ਬਚਨ ਹੈ, ਕੰਨ ਮੁਸੱਲਾ ਸੂਬ ਗਲ ਦਿਲ ਕਾਤੀ ਗੁਰਵਾਤ। ਇਹਦੇ ਵੀ ਅਰਥ ਕਿ ਮੋਢੇ ਤੇ ਮੁਸੱਲਾ ਹੈ ਤੇ ਗਲ ਦੇ ਵਿੱਚ ਸੂਬੀਆਂ ਵਾਲਾ ਚੋਲਾ ਪਾਇਆ, ਸੂਬ ਚੋਲਾ ਉਹਨਾਂ ਦਾ ਉਹਨਾਂ ਦਾ। ਕੰਨ ਮੁਸੱਲਾ, ਕੰਧੇ ਦੇ ਉੱਤੇ ਤੂੰ ਮੁਸੱਲਾ ਰੱਖਿਆ ਤੇ ਉਹ ਮੁਸੱਲਾ ਜਿਹਦੇ ਤੇ ਬੈਠ ਕੇ ਪੰਜ ਵਕਤ ਤੂੰ ਨਮਾਜ਼ ਪੜ੍ਹਨੇ, ਤੇ ਉਹ ਤੇਰੇ ਮੁਸੱਲੇ ਨੂੰ ਦੇਖ ਕੇ ਲੋਕ ਕਹਿੰਦੇ ਆ ਕਿ ਵਾਕਈ ਇਹ ਪੰਜ ਵਕਤ ਦਾ ਨਮਾਜ਼ੀ ਹੈ, ਮੱਥੇ ਤੇਰੇ ਦੇ ਉੱਤੇ ਸਿਜਦੇ ਦੇ ਨਿਸ਼ਾਨ ਪੈ ਚੁੱਕੇ ਆ। ਕੰਨ ਮੁਸੱਲਾ ਸੂਬ ਗੱਲ ਸੂਬੀਆਂ ਵਾਲਾ ਤੂੰ ਚੋਲਾ ਵੀ ਪਾਇਆ। ਪਰ ਮਹਾਰਾਜ ਕਹਿੰਦੇ ਆ ਜੋ ਕੁਝ ਬਾਹਰੋਂ ਅੰਦਰ ਨਹੀਂ, ਦਿਲ ਕਾਤੀ ਅੰਦਰ ਤੇਰੇ ਕੈਂਚੀਆਂ ਚੱਲਦੀਆਂ ਨੇ ਤੇ ਜ਼ਬਾਨ ਉੱਤੇ ਤੇਰੇ ਕੁਰਾਨ ਦੀਆਂ ਆਇਤਾਂ ਚੱਲਦੀਆਂ ਨੇ। ਫਿਰ ਬੇਨਤੀ, ਬਾਹਰ ਕੁਛ ਹੈ ਅੰਦਰ ਕੁਛ ਹੈ, ਦਿਲ ਕਾਤੀ ਗੁਰਵਾਤ, ਜ਼ਬਾਨ ਗੁਰ ਵਰਗੀ ਮਿੱਠੀ ਪਰ ਮਿੱਠੀ ਜ਼ਬਾਨ ਦੇ ਥੱਲੇ ਕੈਂਚੀਆਂ ਜਿਹੜੀਆਂ ਨੇ ਜੜਾਂ ਕਤਰੀ ਜਾ ਰਹੀਆਂ ਨੇ। ਦਿਲ ਕਾਤੀ ਗੁਰਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ, ਰਾਤ ਬਾਹਰ ਸਾਰੇ ਬੱਤੀਆਂ ਜਗਾਈਆਂ ਬੈਠੇ ਆ ਤੇ ਅੰਦਰ ਜਿਹੜਾ ਉਹ ਹਨੇਰੇ ਵਿੱਚ। ਇਹਦਾ ਮਤਲਬ ਹੀ ਇਹ ਕਿ ਬਾਹਰ ਵਿਖਾਵੇ ਦਾ ਚੰਨ ਹੈ, ਮੈਂ ਧਰਮੀ ਖਾਂ ਮੈਂ ਆਗੂ ਖਾਂ, ਪਰ ਗੁਰਮੁਖੋ ਅੰਦਰ ਸੱਚਮੁੱਚ ਅਗਿਆਨਤਾ ਦੇ ਹਨੇਰੇ 'ਚ ਡੁੱਬਾ ਹੈ। ਬਾਬਾ ਸਾਹਿਬ ਨੇ ਇਹ ਵੀ ਕਿਹਾ, ਕਬੀਰ ਸਾਹਿਬ ਜੀ ਨੇ ਵੀ ਇਹ ਇਸਲਾਮ ਦੇ ਸੰਬੰਧ ਵਿੱਚ ਕਈ ਵਾਰੀ ਸ਼ਬਦ ਉਹਨਾਂ ਵਰਤੇ। ਇੱਕ ਉਹਨਾਂ ਦਾ ਸਲੋਕ ਹੈ, ਸ਼ੇਖ ਸਬੂਰੀ ਬਾਹਰਾ, ਐ ਸ਼ੇਖ ਜਿਹਦੇ ਅੰਦਰ ਸਬਰ ਕੋਈ ਨਹੀਂ, ਸ਼ੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਏ, ਜਾ ਕੀ ਦਿਲ ਸਾਬਤ ਨਹੀਂ, ਜਾ ਕੀ ਦਿਲ ਸਾਬਤ ਨਹੀਂ, ਜਿਸ ਦੇ ਦਿਲ ਦੀ ਸਫਾਈ ਨਹੀਂ ਤਾਂ ਕੋ ਕਹਾਂ ਖੁਦਾਏ। ਉਹ ਤੂੰ ਬਾਹਰ ਖੱਜ ਕਰਨ ਜਾ ਰਿਹਾ, ਅੰਦਰ ਤੇਰਾ ਮੈਲ ਨਾ ਭਰੇ, ਜੇ ਤੇਰੇ ਅੰਦਰ ਦੀ ਸਫਾਈ ਕੋਈ ਨੀ ਤੇ ਤੈਨੂੰ ਰੱਬ ਕਿੱਥੇ ਮਿਲਣਾ। ਇਹ ਫਿਰ ਬੇਨਤੀ, ਇਹ ਕੋਈ ਵੀਰ ਮੁਸਲਮਾਨ ਸੁਣ ਕੇ ਨਾ ਕਹੇ ਜੀ ਸਾਡੇ ਤੇ, ਬਾਬਾ ਜੀ ਨੇ ਤੀਰਥਾਂ ਵਾਲਿਆਂ ਨੂੰ ਵੀ ਕਿਹਾ। ਮੈਂ ਸਿਰਫ ਇਹ ਬੇਨਤੀ ਕਰ ਰਿਹਾ ਵਾਂ, ਅੱਜ ਗੁਰੂ ਕਹਿੰਦੇ ਨੇ ਜੋ ਤੇਰਾ ਰੁਤਬਾ ਹੈ ਉਸ ਰੁਤਬੇ ਮੁਤਾਬਕ ਤੇਰਾ ਜੀਵਨ ਵੀ ਹੋਵੇ, ਜੋ ਤੂੰ ਆਗੂ ਹੈ ਉਸ ਮੁਤਾਬਕ ਤੇਰਾ ਕਿਰਦਾਰ, ਤੇਰਾ ਇਖਲਾਕ, ਤੇਰਾ ਆਚਰਣ ਵੀ ਹੋਵੇ। ਜੇ ਕਾਜ਼ੀ ਨੂੰ ਕਿਹਾ ਜਾ ਰਿਹਾ, ਖੱਜ ਕਰਨ ਜਾ ਰਹੇ ਨੂੰ ਕਿਹਾ ਰਿਹਾ, ਕਬੀਰ ਸਾਹਿਬ ਕਹਿੰਦੇ ਜਾ ਕੀ ਦਿਲ ਸਾਬਤ ਨਹੀਂ, ਤੇ ਜਿਹੜਾ ਤੀਰਥਾਂ ਤੇ ਜਾ ਰਿਹਾ ਬਾਬਾ ਜੀ ਤਾਂ ਉਹਨੂੰ ਵੀ ਕਹਿੰਦੇ ਕਿ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਉਹਨੂੰ ਵੀ ਉਪਦੇਸ਼ ਦੇ ਰਹੇ ਨੇ ਅੰਦਰ ਦੀ ਮੈਲ ਕੱਢ। ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪੌ ਲੱਥੀ ਨਾਤਿਆਂ ਦੋ ਪੈ ਚੜੀਏ ਸਹੋਰ, ਬਾਹਰ ਧੋਤੀ ਤੁੰਬੜੀ ਅੰਦਰ ਵਿਸ਼ਨਕੋਰ। ਇੱਥੇ ਵੀ ਗੱਲ ਇਹ ਵੇ ਕਿ ਅੰਦਰ ਕੁਛ ਹੈ ਬਾਹਰ ਕੁਛ ਹੈ, ਤੇ ਮਹਾਰਾਜ ਕਹਿੰਦੇ ਬਾਹਰ ਧੋਤੀ ਤੁੰਬੜੀ ਅੰਦਰ ਵਿਸ਼ਨਕੋਰ, ਸਾਧ ਭਲੇ ਅਨ ਨਾਤਿਆਂ ਚੋਰ ਸੇ ਚੋਰਾ ਚੋਰ। ਫਿਰ ਬੇਨਤੀ ਸੁਣੀ, ਮੁਸਲਮਾਨ ਵੀਰ ਨੂੰ ਕਹਿ ਰਹੇ ਆ, ਹਿੰਦੂ ਵੀਰ ਨੂੰ ਕਹਿ ਗਏ ਆ, ਇੱਥੋਂ ਤੱਕ ਕਿ ਜਿਹੜੇ ਅਸੀਂ ਗਿਆਨ ਦੀਆਂ ਗੱਲਾਂ ਕਰਨੇ ਆ, ਕਿਸੇ ਨੂੰ ਮੈਂ ਆਪਣੀ ਗੱਲ ਕਰਾਂਗਾ, ਗੁਰੂ ਜੀ ਸਾਨੂੰ ਵੀ ਕਹਿੰਦੇ ਆ ਖਿਰਦੇ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਿਲੋਰਸ ਪਾਣੀ। ਖਿਰਦੇ ਵਿੱਚ ਤੇਰੇ ਕਪਟ ਹੈ, ਮੁੱਖ ਤੋਂ ਗਿਆਨ ਦੀਆਂ ਬਾਤਾਂ ਕਰ ਰਹੇ, ਉਹ ਝੂਠਿਆ ਤੂੰ ਪਾਣੀ ਵਿੱਚ ਮਧਾਣੀ ਪਾ ਕੇ ਬੈਠਾ ਹੈ, ਤੇ ਸਾਰੀ ਜ਼ਿੰਦਗੀ ਤੂੰ ਪਾਣੀ ਨੂੰ ਰਿੜਕੀ ਜਾਈ, ਇਹਦੇ ਵਿੱਚੋਂ ਮੱਖਣ ਨਿਕਲਣਾ, ਜਿਹੜਾ ਤੇਰਾ ਦੋ ਤਰ੍ਹਾਂ ਦਾ ਚਿਹਰਾ ਹੈ ਨਾ, ਯਾਦ ਰੱਖੀ ਇਹਦੇ ਵਿੱਚੋਂ ਤੱਤ ਵਸਤੂ ਪ੍ਰਾਪਤ ਨਹੀਂ ਹੋਣੀ। ਹਿਰਦੈ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਣੀ, ਕਾਇਆ ਮਾਂਜਸ ਕੌਣ ਗੁਣਾ, ਜੋ ਘੱਟ ਭੀਤਰ ਹੈ ਮਲਣਾ। ਇਹਦਾ ਮਤਲਬ ਦੋ ਗੱਲਾਂ ਫਿਰ ਹੋ ਗਈਆਂ ਨਾ, ਬਾਹਰੋਂ ਨਹਾ ਰਿਹਾ ਅੰਦਰ ਮੈਲ ਭਰੀ ਹੋਈ ਹੈ। ਇੱਕ ਬੇਨਤੀ ਹੋਰ ਕਰਕੇ ਆਪਾਂ ਅੱਗੇ ਅਰਥ ਵਿਚਾਰ ਵੱਲ ਜਾਂਦੇ ਹਾਂ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਗੱਲ ਲਿਖੀ ਹੈ ਕਿ ਇੱਕ ਹਜ਼ਰਤੀ ਰੰਗ ਦਾ ਚੋਲਾ ਪਾ ਕੇ ਮੌਲਵੀ ਬੈਠੇ ਸਨ, ਤੇ ਉਹ ਵਿਦਵਾਨ ਬਹੁਤ ਸਨ, ਉਹਨਾਂ ਦੇ ਮੁਰੀਦ ਜਾਂ ਉਹਨਾਂ ਦੇ ਚੇਲੇ ਉਹਦੇ ਕੋਲ ਬੈਠੇ ਸਨ। ਇੰਨੀ ਦੇਰ ਨੂੰ ਕੀ ਹੋਇਆ, ਇੱਕ ਨੱਚਣ ਵਾਲੀ, ਇੱਕ ਨ੍ਰਿਤ ਕਰਨ ਵਾਲੀ ਔਰਤ ਲੰਘੀ, ਤੇ ਉਸ ਮੌਲਵੀ ਨੇ ਜਾਣ ਬੁੱਝ ਕੇ ਸ਼ਬਦ ਵਰਤਿਆ, ਕਹਿਣ ਲੱਗੇ ਤੂੰ ਕੌਣ ਹੈ, ਕੀ ਕੰਮ ਕਰਨੀ ਹੈ। ਇਹਦਾ ਮਤਲਬ ਕਿ ਇਹ ਦੱਸਣ ਦੇ ਲਈ ਕਈ ਵਾਰੀ ਬੰਦਿਆਂ ਦੀ ਆਦਤ ਹੁੰਦੀ ਹੈ, ਖਿਮਾ ਕਰਿਓ, ਜਿਹੜਾ ਬੰਦਾ ਕਿਤੇ ਖੋੜੇ ਬਾਤੇ ਔਗਣਾ ਚ ਹੋਵੇ ਤੇ ਬੰਦੇ ਚਾਰ ਬੰਦਿਆਂ ਵਿੱਚ ਖਲੋ ਕੇ ਉਹਦੀ ਬੇਇੱਜ਼ਤੀ ਕਰ ਦਿਆ, ਤੂੰ ਕੌਣ ਹੈ, ਤੇਰੇ ਪੱਲੇ ਕੀ ਹੈ, ਉਹ ਉਹਨਾਂ ਨੂੰ ਰਸ ਮਿਲਦਾ, ਬਾਕੀ ਸੁਣਨ ਵਾਲੇ ਕਹਿਣ ਮੈਂ ਬੜਾ ਧਰਮੀ ਆ। ਉਹਨੇ ਲੰਘਦੀ ਹੋਈ ਉਸ ਨੱਚਣ ਵਾਲੀ ਨਾਚੀ ਨੂੰ ਪੁੱਛ ਬੈਠਾ ਕਿ ਤੂੰ ਕੌਣ ਹੈ, ਉਹਨੇ ਖਲੋ ਕੇ ਕਿਹਾ, ਕਹਿਣ ਲੱਗੀ ਮੁੱਲਾ ਜੀ ਮੈਂ ਨੱਚਣ ਵਾਲੀ ਹਾਂ, ਮੇਰੇ ਪੈਰਾਂ ਵਿੱਚ ਘੁੰਗਰੂ ਹੁੰਦੇ ਆ, ਮੈਂ ਤਾਲ ਦੇ ਉੱਤੇ ਨੱਚਦੀ ਹਾਂ, ਪਰ ਮੈਨੂੰ ਇੱਕ ਗੱਲ ਦੱਸ ਤੂੰ ਕੌਣ ਹੈ। ਸੁਣਿਓ, ਉਹਨੇ ਕਿਹਾ ਮੈਂ ਜੋ ਕੁੱਝ ਅੰਦਰੋਂ ਵਾਂ ਉਹ ਕੁੱਝ ਬਾਹਰੋਂ ਵਾਂ, ਜੇ ਮੈਂ ਨੱਚ ਰਹੀ ਹਾਂ ਸਭ ਨੂੰ ਪਤਾ ਮੈਂ ਨੱਚਣੀ ਪਈ ਹਾਂ, ਮੇਰੇ ਪੈਰਾਂ 'ਚ ਘੁੰਗਰੂ ਹੁੰਦੇ ਆ, ਮੈਂ ਢੋਲ ਦੀ ਥਾਂ 'ਤੇ ਨੱਚਣੀ ਹਾਂ, ਪਰ ਮੈਂ ਤਾਂ ਜੋ ਅੰਦਰੋਂ ਵਾਂ ਉਹ ਹੀ ਨਾਚੀ ਬਾਹਰੋਂ ਵਾਂ, ਤੂੰ ਆਪਣੇ ਬਾਰੇ ਦੱਸ, ਬਾਹਰ ਤੇਰਾ ਚੋਲਾ ਹਜ਼ਰਤੀ ਰੰਗ ਦਾ ਤੇ ਅੰਦਰ ਤੇਰੇ ਪਾਪ ਲੁਕਿਆ ਹੋਇਆ ਹੈ, ਮੇਰੇ ਬਾਰੇ ਤਾਂ ਪੁੱਛ ਲੈ ਵੀ ਤੂੰ ਕੌਣ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਅੱਜ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਭਾਈ ਇਹ ਗੱਲ ਚੇਤੇ ਰੱਖੋ, ਆਪਣੇ ਅੰਦਰ ਦੀ ਮੈਲ ਨੂੰ ਧੋਈਏ, ਸੱਚ ਧਰਮ ਨੂੰ ਅਪਣਾਈਏ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਕਾਇਆ ਇੱਕ ਕਾਗਜ਼ ਹੈ, ਮਨ ਜਿਹੜਾ ਹੈ ਸਮਝ ਲਓ ਇੱਕ ਪਰਵਾਨਾ ਹੈ, ਉਹ ਚਿੱਠੀ ਹੈ, ਤੇ ਨਾਲ ਕਹਿ ਰਹੇ ਨੇ ਇਹ ਲੇਖ ਪੜ੍ਹ ਨਹੀਂ ਰਿਹਾ, ਪਰਮਾਤਮਾ ਦੀ ਦਰਗਾਹ ਦੇ ਵਿੱਚ ਰਜ ਗੁਣ ਤਮ ਗੁਣ ਸਤ ਗੁਣ ਲੇਖ ਘੜੇ ਜਾਂਦੇ ਖਾ, ਤੇ ਜੇ ਖੋਟਾ ਹੈ ਉਹਦੀ ਕੀਮਤ ਕਿਤੇ ਨਹੀਂ, ਜੇ ਖਰਾ ਹੈ ਤੇ ਖਰੇ ਨੂੰ ਹਰ ਕੋਈ ਚੰਗਾ ਕਹੇਗਾ। ਰਹਾਓ ਕਾਦੇ ਕੂੜ ਬੋਲ ਮਲਖਾਏ। ਹੁਣ ਇੱਥੇ ਹਜ਼ੂਰ ਕਹਿ ਰਹੇ ਨੇ ਕਾਦੀ, ਕਾਦੀ ਦਾ ਅਰਥ ਹੈ ਕਾਜ਼ੀ, ਕੂੜ ਬੋਲ ਮਲ ਖਾਏ, ਕੂੜ ਦਾ ਅਰਥ ਝੂਠ, झूठ बोल रहे है। मल खाए का लफ्जी अर्थ तो मैल ही है ना, पर इतने भाव अर्थ ये कि यह रिश्वत खा रहा है, यह वड्डी खा रहा है। जिवें गुरु साहब जी बाणी च एक बचन कहिंदे आ ना कि हक पराया नानका उह सूअर उस गाए। हुण इहदा मतलब जिहड़ा कोई किसी का बगाना हक खांदा मुसलमान वास्ते सूअर दा मास ते हिंदू वास्ते गां दा, हक पराया नानका उह सूअर उस गाए, गुर पीर खामा तां भरे जां मुरदार ना खाए। हुण लफ़्ज़ दा मुरदार है। इत्थे सतगुरु कहिंदे काजी झूठ बोल रहे है, रिश्वत लै रहे है। असल च की सी कि हजरत मुहम्मद साहब जी तो बाद जिहड़े फैसले करदे सन वह खलीफा सी, खलीफे जिले सन, जज खलीफा जजमेंट देंदा सी। उस तो बाद जो इस्लाम फैलिया तो ये फैलन के नाल फिर काजी ओदी पदवी मुकर हुई, ओदी तलीम है, तो काजी जिहड़ा वह शरा की अदालत ला के लोगों के गुनाह या केस सुनदा है, तो फिर शरा अनुसार अपनी कुरान अनुसार अपने धर्म अनुसार उन्हें सुन तो बाद सजा देता है। बहुत चंगा चलता रहा, पर समा आया। इस बेनती में किसी भी नफरत की अग ले नहीं, समा आया कि जजमेंट देने वाले अंदरों बेईमान हो गया, वह अंदरों बेईमान हो गया। तो वह फिर की करता है, पैसा जिहड़ा रिश्वत उन्हें दे दिंदा है वह झूठे नूं सच्चा ते सच्चे नूं झूठा साबित कर दिंदा है। महाराज कहिंदे काजी आगू है, पर करिए कि झूठ बोल रहे है, तो झूठ बोल बोल के मैल खा रहे है। मैं दो उदाहरण आप जी नूं देनिया चाहूंगा कि जेडे खास करके गुरु काल विच वी फैसले होए ते जिन्हां नूं असीं हर साल याद करने हैं। काजी झूठ बोल रहा है, गुरु साहब जी ने एक बचन होर भी कहा, गुरु नानक साहब महाराज जदों सिद्धां नूं मिलदे आ ते सिद्धां ने हजूर नूं एक बार पुछिया सी कि महाराज कि फिर पुछन सिद्ध नानका मात लोक विच क्या वरतारा, सब सिद्धी ए बुझिया कल तार नानक अवतारा। बाबे आख्या नाथ जी सच चंद्रमा कूड़ अंधारा, कूड़ अमावस वरत्या हों पालन चढ़िया संसारा, पाप ग्रसी पृथ्वी धवल करा तर हेठ पुकारा, शिव शिव बैठे पर्वती कौन जगत को पार उतारा, जोगी ज्ञान भी होनिया मिस दिन अंग लगाए निशारा, बाज गुरु डुबा जग सारा। थोड़ी जी बेनती इस पंजाबी दी सतरां संजी कि पुछदे ने कि मात लोक भी जिथों तुसी आए वह पहाड़ां दी चोटी ते बैठे, जिथों तुसी आए मात लोक दा की हाल है। महाराज पहला तो उन्हें कहेंदे, उन्होंने कहेंदे तुसी सिर्फ अपने निजी शांति लई अपने फर्ज तो दौड़ के पहाड़ां दीआं कंदरां विच आ के बैठ गए, जिन्हां ने जन्म दिता, जिन्हां ने तुहाडे ते इन्नी बख्शिश की, परिवार ने मां बाप ने, तुसी उन्हां नूं समाज नूं छड्ड के लोक के बैठ गए हो। ते महाराज कहिंदे सिर्फ पिंडे ते सवा मली जांदे हो, तुसी पुछदे पए हो वी थल्ले हाल की है। तो महाराज फिर कहिंदे नहीं, सच जा चंद्रमा आलोप हो गया है, मसिया दी काली बोली रात आ गई है, मैं लभण तुरिया कि किते 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 सच दी चिणग पई कोई। हुण मेरी बेनती सुनियो, इस पौड़ी तो अगली पौड़ी विच गुरदेव दस दिया भी मात लोक विच की है। मैं फिर रिपीट करांगा, फिर पुछन सिद नानका मात लोक विच क्या वरतारा, कि मात लोक विच की वरतारा वरत रहे, किहो जिहे लोक ने, राजे किस तरह के ने, काजी किस तरह के ने, समाज किहो जिहा है, गुरु किहो जिहे ने, चेले किहो जिहे ने, मुरीद किहो जिहे ने, धर्म अस्थान किहो जिहे ने, उह पुछे मात लोक विच क्या वरदारा। ते इह भी गल समझ पैगी, सब सिद्धी ए बुझिया कल तार नानक अवतारा। हुण अगली पौड़ी च महाराज दस दे पए, जोगियो सुनो, कल आई कुत्ते मुखी खाज होया मुरदार गुसाई। इस पवित्र बेनती नूं सुनियो ध्यान नाल, महाराज ने यह शब्द कहे, उन्हें पुछया हालात कैसे ने, जिन्हें आपे भी कई बार सज्जन पूछ लैंदे अजकल के हालात कैसे ने। मैनूं याद है पिछली बारी सिंह साहब ने कहा एक पत्रकार जी, बोल अजकल तो क्यों नहीं बोलते, तो मैं उस दिन कहा जी अजकल तो बोले सारे बाहर निकल जाना इतों। उतों मैं छेड़ बैठे बाबा जी ने पूछ दिया जी मात लोक विच क्या वरतारा, बाबा जी कहन लगे कल आई कुत्ते मुगी खाज हुआ मुरदार गुसाई। वे गुसाई बड़ा शब्द प्यारा वरत्या, लोगों की बिरती कुत्ते मुंह हो गई है।
ਕੁੱਤੇ ਨੂੰ ਬਿਰਤੀ ਬੜੀ ਭੈੜੀ ਹੈ। ਭਾਵੇਂ ਅਸੀਂ ਇਹਨੂੰ ਸਿੱਧਾ ਜਿਹਾ ਅਰਥ ਕਰਨੇ ਹਾਂ ਜੀ, ਕੁੱਤੇ ਨੂੰ ਬਿਰਤੀ ਦਾ ਅਰਥ ਲਾਲਚ ਵੀ ਕਰਨੇ ਹਾਂ ਨਾ, ਜਿਹਨੂੰ ਕੁੱਤੇ ਨੂੰ ਬਿਰਤੀ ਹੈ ਕਿ ਜੇ ਉਹਨੂੰ ਮਿੱਠਾ ਮਿਲੇ ਉਹ ਵੀ ਖਾ ਲੈਂਦਾ, ਜੇ ਉਹਨੂੰ ਆਟੇ ਦੀ ਰੋਟੀ ਮਿਲੇ ਤੇ ਉਹ ਵੀ ਖਾ ਲੈਂਦਾ। ਚੇਤੇ ਰੱਖਿਓ ਕਈ ਵਾਰੀ ਉਹ ਗੰਦਗੀ ਨੂੰ ਮੂੰਹ ਮਾਰ ਜਾਂਦਾ ਕੁੱਤਾ, ਇੱਥੋਂ ਤੱਕ ਕਿ ਉਹ ਕੱਚਾ ਆਟਾ ਵੀ ਖਾ ਜਾਂਦਾ, ਜਾਂਦਾ ਹੋਇਆ ਚੱਕੀ ਵੀ ਚੱਟ ਜਾਂਦਾ, ਤੇ ਕਈ ਵਾਰੀ ਇੰਨਾ ਨਿਕੰਮਾ ਸੁੱਕੀ ਹੱਡੀ ਮਿਲ ਜਾਏ ਤੇ ਉਹਨੂੰ ਚਿੱਠੀ ਜਾਂਦਾ, ਆਪਣੇ ਅੰਦਰ ਦੇ ਮਸੂੜੇ ਦਾ ਖੂਨ ਹੀ ਪੀ ਜਾਂਦਾ ਹੈ। ਕੁੱਤੀ ਮੂਹੀ ਇੱਕ ਬਿਰਤੀ ਹੈ ਜਿੱਥੇ ਬੰਦੇ ਦਾ ਕੋਈ ਅਸੂਲ ਨਹੀਂ। ਕੱਲ ਆਈ ਕੁੱਤੇ ਮੂਹੀ ਖਾਜ ਹੋਆ ਮੁਰਦਾਰ ਗੁਸਾਈ, ਲੋਕਾਂ ਦਾ ਖਾਣਾ ਮੁਰਦਾਰ ਬਣ ਗਿਆ ਹੈ। ਅੱਗੇ ਹੁਣ ਫਿਰ ਸਤਿਗੁਰੂ ਕਹਿੰਦੇ ਆ ਸੁਣੋ ਕੀ ਵਰਤ ਰਿਹਾ ਹੈ, ਤੇ ਜਿਹੜਾ ਬਾਬਾ ਜੀ ਨੇ ਮੁੱਦਤ ਪਹਿਲਾਂ ਕਿਹਾ, ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਾਂਗਾ, ਕਿਸੇ ਨੂੰ ਟਾਰਗੇਟ ਬਣਾ ਕੇ ਨਹੀਂ। ਜੇ ਅਸੀਂ ਕਹੀ ਜੀ ਉਦੋਂ ਸਮਾਂ ਬੜਾ ਚੰਗਾ ਸੀ ਮਹਾਰਾਜ ਵੇਲੇ, ਕਿੰਨਾ ਚੰਗਾ ਨਹੀਂ ਪਿਆਰਿਓ, ਸਦੀਆਂ ਪਹਿਲਾਂ ਜਿਹੜੇ ਔਗਣ ਸੋਣ ਅੱਜ ਵੀ ਸਮਾਜ ਵਿੱਚ ਪ੍ਰਚਲਿਤ ਨੇ। ਉਹ ਇਹ ਕਹਿੰਦੀ ਵੀ ਔਗਣ ਉਦੋਂ ਸਨ, ਹੁਣ ਨੇ ਜਾਂ ਹੁਣ ਨੇ, ਉਦੋਂ ਨਹੀਂ ਸਨ। ਸਤਯੁਗ ਵਿੱਚ ਪੜ੍ਹੋ, ਤ੍ਰੇਤੇ ਵਿੱਚ ਪੜ੍ਹੋ, ਦੁਆਪਰ ਵਿੱਚ ਪੜ੍ਹੋ, ਇਹ ਸਾਰਾ ਵਰਤਾਰਾ ਤਾਂ ਉਦੋਂ ਵਰਤਦਾ ਪਿਆ ਹੈ। ਅੱਜ ਤੋਂ 500 ਸਾਲ ਪਹਿਲਾਂ ਬਾਬਾ ਜੀ ਕਹਿ ਰਹੇ ਨੇ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਉ ਰੱਤ ਪਿੱਤ ਕੁੱਤਿਓ ਚਿੱਟ ਜਾਓ। ਤੇ ਆਪਾਂ ਅੱਜ ਵੀ ਸ਼ਬਦ ਵਰਤਨੇ, ਬਾਬਾ ਜੀ ਪਹਿਲਾਂ ਕਹਿ ਗਏ, ਪਰ ਅੱਜ ਅੱਜ ਜਦੋਂ ਸ਼ਬਦ ਵਰਤਨੇ ਕਵੀ ਇਹ ਹੋ ਗਿਆ ਜੀ ਕਿ 500 ਸਾਲ ਬਾਅਦ ਸਭ ਠੀਕ ਹੋ ਗਿਆ, ਨਹੀਂ। ਮੇਰੀ ਬੇਨਤੀ ਹੈ, ਮਹਾਰਾਜ ਕਹਿ ਰਿਹਾ ਕਿ ਕੱਲ ਆਈ ਕੁੱਤੇ ਮੂਹੀ ਕਾ ਖਾਜ ਹੋਇਆ ਮਰਦਾਰ ਗੁਸਾਈ, ਰਾਜੇ ਪਾਪ ਕਮਾਉਣ ਦੇ, ਰਾਜੇ ਪਾਪ ਕਮਾਉਂਦੇ ਪਏ ਨੇ। ਉਲਟੀ ਵਾੜ ਖੇਤ ਕੋ ਖਾਈ, ਜਿਸ ਨੇ ਵਾੜ ਬਣ ਕੇ ਖੇਤ ਦੀ ਰਖਵਾਲੀ ਕਰਨੀ ਸੀ, ਉਹ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਹੈ। ਉਲਟੀ ਵਾੜ ਖੇਤ ਕੋ ਖਾਈ, ਅੱਗੇ ਜੀ ਪਰਜਾ ਅੰਧੀ ਗਿਆਨ ਬਿਨ ਕੂੜ ਕੁਸ਼ਤ ਮੁੱਖੋ ਲਾਈ, ਪਰਜਾ ਕੋਲ ਗਿਆਨ ਕੋਈ ਨਹੀਂ, ਝੂਠ ਕੁਸ਼ਤ ਫਰੇਬ ਸਿਰਫ ਉਹੀ ਗੱਲ ਚੱਲ ਰਹੀ ਹੈ। ਕੂੜ ਕੁਸ਼ਤ ਮੁੱਖੋ ਅਲਾਈ, ਸਤਿਗੁਰੂ ਦੇ ਇਹ ਬਚਨ ਨੇ ਪਰ ਭਾਈ ਸਾਹਿਬ ਦੀ ਰਚਨਾ ਵਿੱਚੋਂ ਨੇ। ਕੱਲ ਆਈ ਕੁੱਤੇ ਮੂਹੀ ਖਾਜ ਹੋਆ ਮਰਦਾਰਕ ਸਾਈਂ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਬਿਨ ਕੂੜ ਕੁਸ਼ਤ ਮੁੱਖੋ ਅਲਾਈ। ਅੱਗੇ ਜੀ ਚੇਲੇ ਸਾਜ ਵਜਾਇਣ ਦੇ, ਨੱਚਣ ਗੁਰੂ ਗੋਬਿੰਦ ਭਾਈ, ਸੇਵਕ ਬੈਠਣ ਘਰਾਂ ਵਿੱਚ, ਗੁੜ ਉੱਠ ਘੜੀ ਤਰਾੜੇ ਜਾਈ। ਇਹਦੇ ਵਿੱਚ ਮਹਾਰਾਜ ਨੇ ਕਿਹਾ ਕਾਜੀ ਹੋਏ ਰਿਸ਼ਵਤੀ, ਆਹੈ ਕਾਜੀ ਕੂੜ ਬੋਲ ਮਲਖਾਏ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਤੇ ਮਹਾਰਾਜ ਕਹਿੰਦੇ ਇਸਤਰੀ ਪੁਰਖ ਹੈ ਦਾਮ ਹਿੱਤ, ਭਾਵੇਂ ਆਓ ਕਥਾਓ ਜਾਈ, ਮਰਦ ਤੇ ਇਸਤਰੀ ਦੀ ਮੁਹੱਬਤ ਸਿਰਫ ਦਮੜੇ ਵੇ, ਕੋਈ ਨੀ ਪੁੱਛਦਾ ਕਿੱਥੋਂ ਆਇਆ ਕੀ ਕਰਕੇ ਆਏ। ਮਹਾਰਾਜ ਕਹਿੰਦੇ ਵਰਤਿਆ ਪਾਪ ਸਭ ਜਗਮਾਈ, ਸਿਰ ਪਾਪ ਹੀ ਵਰਤਿਆ ਮੈਂ, ਜਿਹੜੀ ਆਪ ਨੂੰ ਬੇਨਤੀ ਕਰਨ ਲੱਗਾ ਕਾਦੀ ਕੂੜ ਬੋਲ ਮਲਖਾਏ। ਦੋ ਮੈਂ ਅਰਜ਼ ਕਰਨੀਆਂ ਨੇ, ਇਹ ਦਵੈਸ ਚ ਨੇ ਪਲੀ ਅਰਜ਼ ਕਰਨੀ, ਸਾਡੇ ਨਾਲ ਜੋ ਵਾਪਰਿਆ ਸਾਡੇ ਗੁਰੂ ਸਾਹਿਬਾਨ ਜੀ ਨਾਲ। ਹੁਣ ਦਿੱਲੀ ਚਾਂਦਨੀ ਚੌਂਕ ਵਿੱਚ ਹਜ਼ੂਰ ਨੂੰ ਸ਼ਹੀਦ ਕੀਤਾ ਗਿਆ 11 ਨਵੰਬਰ 1675 ਨੂੰ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ। 10 ਨਵੰਬਰ ਇੱਕ ਦਿਨ ਪਹਿਲਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਪਰ ਮੇਰੀ ਬੇਨਤੀ ਹੈ ਕਿ ਜਿਹੜਾ ਫਤਵਾ ਸੁਣਾ ਰਿਹਾ ਹੈ, ਅਸੀਂ ਕਹਿੰਦੇ ਹਾਂ ਗੁਰੂ ਤੇਗ ਬਹਾਦਰ ਸਾਡੇ ਸਮਰੱਥ ਸਤਿਗੁਰੂ, ਤੇ ਆਹ ਵਰਾ ਜਿਹੜਾ ਲੰਘਦਾ ਪਿਆ, ਪ੍ਰਬੰਧਕ ਕਮੇਟੀ ਵੀ ਸਾਰੇ ਵੀ, ਆਪਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 400 ਸਾਲਾ ਆਗਮਨ ਪੁਰਬ ਮਨਾ ਰਹੇ ਹਾਂ। ਉਹਨਾਂ ਦੀ ਬਾਣੀ 57 ਸ਼ਲੋਕ ਤੇ 59 ਸ਼ਬਦ, ਤੇ ਜਿਨ੍ਹਾਂ ਦਾ ਇੱਕ ਇੱਕ ਬਚਨ ਮੈਂ ਥੋੜ੍ਹਾ ਜਿਹਾ ਬੇਨਤੀ ਕਰ ਜਾਂਦਾ ਕਿ ਗੁਰੂ ਤੇਗ ਬਹਾਦਰ ਜੀ ਦਾ ਇੱਕ ਇੱਕ ਬਚਨ ਜਿਹੜਾ ਹੈ ਉਹ ਸਾਨੂੰ ਮੌਤ ਤੇ ਫਤਿਹ ਪਾ ਕੇ ਪਰਮਾਤਮਾ ਨਾਲ ਜੋੜ ਰਿਹਾ ਹੈ। ਭਾਵੇਂ ਕਈ ਵਾਰੀ ਅਸੀਂ ਕਹਿੰਦੇ ਹਾਂ ਮਹਾਰਾਜ ਬੈਰਾਗ ਦੀ ਗੱਲ ਕਰਦੇ ਆ, ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਤਿਆਗ ਹੈ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਵਿੱਚ ਬੈਰਾਗ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਵਿੱਚ ਅਨੁਰਾਗ ਹੈ, ਤਿਆਗ ਹੈ, ਬੈਰਾਗ ਹੈ, ਅਨੁਰਾਗ ਹੈ। ਤੇ ਜਿੱਥੇ ਨਾਸ਼ਵਾਨਤਾ ਦੀ ਗੱਲ ਕਰਦੇ, ਉਂਝ ਪਹਿਲਾ ਸ਼ਬਦ ਗੁਰੂ ਸਾਹਿਬ ਦਾ ਇਹ ਸਾਧੋ ਮਨ ਕਾ ਮਾਨ ਤਿਆਗੋ। ਪਿਆਰਿਓ ਸਾਧਨਾ ਵਾਲੇ ਨੂੰ ਕਿਹਾ ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਏਨਸ ਭਾਗੋ। ਹੇ ਸਾਧਨਾ ਕਰਨ ਵਾਲੇ ਪੁਰਖੋ, ਇੱਥੇ ਇੰਨਾ ਬਰੀਕ ਸ਼ਬਦ ਵਰਤਿਆ ਮਨ ਕਾ ਮਾਨ ਤਿਆਗੋ। ਵੇਖਿਓ ਸਾਧਨਾ ਕਰਦੇ ਕਰਦੇ ਆਪਣੀ ਸਾਧਨਾ ਵਿੱਚ ਹੀ ਹੋਮੇ ਦੇ ਫੁਰਨੇ ਨਾ ਪੈਦਾ ਹੋ ਜਾਣ। ਆਪਣੇ ਮਨ ਦੇ ਮਾਨ ਨੂੰ ਤਿਆਗ ਦਿਓ, ਕਾਮ ਕ੍ਰੋਧ ਦੀ ਸੰਗਤ ਤੋਂ ਦੂਰ ਰਹੋ। ਮਹਾਰਾਜ ਸ਼ਬਦ ਵਰਤ ਰਹੇ ਆ ਤੇ ਮੈਂ ਬੇਨਤੀ ਕਰਾਂ ਜੀ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਸਿੱਧੀ ਗੱਲ ਉਹਨਾਂ ਸ਼ਬਦਾਂ ਵਾਸਤੇ ਜੇ ਸਮਾਂ ਨਹੀਂ, ਉਹਦੀ ਜੇ ਸਾਰੀ ਬਾਣੀ ਬੋਲ ਕੇ ਪੜ੍ਹੀਏ ਨਾ, ਕਿਉਂਕਿ ਗੁਟਕਾ ਤੁਹਾਨੂੰ ਇੱਥੋਂ ਹੀ ਮਿਲ ਜਾਣਾ ਧਰਮ ਪ੍ਰਚਾਰ ਕਮੇਟੀ ਤੋਂ, ਬੋਲ ਕੇ ਪਾਠ ਕਰੋ ਇੱਕ ਘੰਟੇ ਸਵਾ ਘੰਟੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਰੀ ਬਾਣੀ ਪੜ੍ਹੀ ਜਾਂਦੀ। ਜੇ ਨਹੀਂ ਘੱਟ ਸਮਾਂ ਘੱਟੋ ਘੱਟ ਜੈ ਜੈ ਵੰਤੀ ਰਾਗ ਦੇ ਚਾਰ ਸ਼ਬਦ ਪੜ੍ਹ ਲਓ। ਗੁਰਮੁਖੋ ਸੱਚ ਇਵੇਂ 55 ਸ਼ਬਦਾਂ ਦਾ ਨਿਚੋੜ ਨੇ ਜੈ ਜੈ ਵੰਤੀ ਦੇ ਚਾਰ ਸ਼ਬਦ, ਪਹਿਲੇ ਜਿਹੜੇ 55 ਸ਼ਬਦ ਨੇ ਉਹਦਾ ਤੱਤ ਨੇ ਜੀ। ਜੇ ਇਹ ਵੀ ਨਹੀਂ ਤੇ ਘੱਟੋ ਘੱਟ ਮਿੰਟ ਸਾਰੇ 10 ਕੁ ਲੱਗਣੇ ਆ 15, ਆਪਾਂ ਸਲੋਕਾਂ ਦਾ ਪਾਠ ਕਰ ਲਈਏ। ਸੱਚ ਇਵੇਂ ਸਲੋਕ ਤਾਂ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਹੀ ਨਿਚੋੜ ਨੇ। ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਮੈਂ ਸਿਰਫ ਬੇਨਤੀ ਕਰ ਰਿਹਾ ਕਾਦੀ ਕੂੜ ਬੋਲ ਮਲ ਖਾਏ। ਹੁਣ ਜਦੋਂ ਹਜ਼ੂਰ ਨੂੰ ਸ਼ਹੀਦ ਕਰਨ ਦਾ ਫਤਵਾ ਦਿੱਤਾ, ਸਿੱਖਾਂ ਨੂੰ ਸ਼ਹੀਦ ਕਰਨ ਦਾ ਫਤਵਾ ਦਿੱਤਾ, ਤੇ ਉਹਦੇ ਹੱਥ ਵਿੱਚ ਵੀ ਤਾਂ ਧਰਮ ਦੀ ਕਿਤਾਬ ਸੀ ਨਾ, ਅਰਸ ਧਿਆਨ ਨਾਲ ਸੁਣੀ, ਉਹਦੇ ਕੋਲ ਵੀ ਧਰਮ ਦੀ ਕਿਤਾਬ ਹੈ, ਉਹ ਵੀ ਸ਼ਰ੍ਹਾਂ ਅਨੁਸਾਰ ਕਹਿ ਰਿਹਾ ਮੈਂ ਆਪਣੇ ਧਰਮ ਮੁਤਾਬਕ ਇਹ ਕਹਿ ਰਿਹਾ। ਤੇ ਇੱਧਰ ਗੁਰੂ ਤੇਗ ਬਹਾਦਰ ਕਹਿ ਰਿਹਾ ਸਿਰ ਚਲਾ ਗਿਆ ਪਰ ਮੈਂ ਆਪਣਾ ਧਰਮ ਨਹੀਂ ਤਿਆਗਣਾ। ਲੈ ਵੀ ਤੇ ਦੋਨੋਂ ਇੱਕੋ ਜਿਹਾ। ਮੈਂ ਥੋੜ੍ਹੀ ਜਿਹੀ ਮੇਰੀ ਇੱਛਾ ਸੀ ਵੀ ਮੈਂ ਬੇਨਤੀ ਕਰਦੇ ਹਾਂ ਵੀ ਇਹ ਸਾਡੇ ਨਾਲ ਵਾਪਰਿਆ ਜੋ ਕੁਛ। ਹੁਣ ਫਿਰ ਬੇਨਤੀ, ਇੱਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਆ ਕਿ ਗੁਰੂ ਤੇਗ ਬਹਾਦਰ ਧਰਮ ਦੀ ਸੁਤੰਤਰਤਾ ਲਈ ਸ਼ਹੀਦ ਹੋਏ, ਗੁਰੂ ਤੇਗ ਬਹਾਦਰ ਸਾਹਿਬ ਜੀ ਧਰਮ ਦੀ ਰੱਖਿਆ ਲਈ ਸ਼ਹੀਦ ਹੋਏ, ਤੇ ਗੁਰੂ ਤੇਗ ਬਹਾਦਰ ਆਤਮ ਪੁਰਖ ਦੀ ਗੌਰਵਤਾ ਨੂੰ ਕਾਇਮ ਰੱਖਣ ਵਾਸਤੇ ਸ਼ਹੀਦ ਹੋਏ। ਧਰਮ ਦੀ ਗੱਲ ਕੀਤੀ, ਤਿਲਕ ਜਨੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕੱਲੂ ਮੈਂ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ ਪਰ ਸੀਨਾ ਉਤਰੀ। ਧਰਮ ਹੇਤ ਸਾਕਾ ਜਨ ਕੀਆ, ਹੁਣ ਧਰਮ ਹੇਤ ਸਾਕਾ ਕੀਆ। ਤੇ ਦੂਜੇ ਪਾਸੇ ਜਿਹੜਾ ਕਿਤਾਬ ਖੋਲ੍ਹ ਕੇ ਕਾਜੀ ਬੈਠਾ ਉਹ ਵੀ ਤਾਂ ਕਹਿੰਦਾ ਮੈਂ ਧਰਮੀ ਹਾਂ। ਇਸ ਨੁਕਤੇ ਨੂੰ ਸੁਣੋ, ਮੇਰੀ ਬੇਨਤੀ ਕਹਿ ਸੀ ਕਿਸੇ ਨੂੰ, ਮੈਂ ਆਰੰਭ 'ਚ ਕਿਹਾ ਕਿ ਗੁਰੂ ਜਦੋਂ ਵੀ ਕਿਸੇ ਨੂੰ ਸਮਝਾਉਂਦੇ ਨੇ, ਬ੍ਰਾਹਮਣ ਨੂੰ, ਕਾਜੀ ਨੂੰ, ਜੋਗੀ ਨੂੰ, ਮੁੱਲਾ ਨੂੰ, ਜੈਮੀ ਨੂੰ, ਇੱਕ ਗੱਲ ਜ਼ਿਹਨ 'ਚ ਰੱਖ ਕੇ ਤੁਰੋ, ਗੁਰੂ ਦਵੈਸ਼ 'ਚ ਨਹੀਂ ਬੋਲਦਾ, ਗੁਰੂ ਸੁਮਤ ਦੇਣ ਵਾਸਤੇ ਬੋਲਦੇ ਆ। ਹੁਣ ਅਸੀਂ ਅੱਗੇ ਦੇਖਾਂਗੇ। ਹੁਣ ਕਾਜੀ ਜਿਹੜਾ ਉਹ ਫਤਵਾ ਦੇ ਰਿਹਾ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉਹਨੇ ਰੱਖ ਦਿਖਾਈ, ਤੇ ਅੱਜ ਤੱਕ ਅਸੀਂ ਕਹਿੰਦੇ ਹਾਂ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਹੈ, ਪਰ ਉੱਥੇ ਕਾਜ਼ੀ ਬੇਈਮਾਨ ਹੈ, ਉਹ ਗਲਤ ਅਰਥ ਕਰ ਰਿਹਾ ਸ਼ਰਾਬ ਦੇ। ਇਹਨੂੰ ਗੁਰੂ ਕਹਿੰਦਾ ਕਿ ਕਾਜ਼ੀ ਨੂੰ ਮਾੜਾ ਨਹੀਂ ਕਹਿ ਰਹੇ, ਤੇਰਾ ਕਰਤ ਮਾੜਾ ਹੈ। ਦੂਸਰੀ ਚਲੋ ਇੱਥੇ ਕਹਾਂਗੇ ਜੀ ਉੱਥੇ ਤੇ ਕਿਸੇ ਹਾਰ ਦਾ ਨਾਰਾ ਹੀ ਨਹੀਂ ਮਾਰਿਆ, ਸਿਰਫ ਤਿੰਨ ਸਿੱਖ ਸ਼ਹੀਦ ਹੋਏ, ਮਹਾਰਾਜ ਸ਼ਹੀਦ ਹੋਏ, ਭਾਈ ਸਾਹਿਬ ਭਾਈ ਜੈਤਾ ਜੀ ਜਿਹੜੇ ਬਾਅਦ ਵਿੱਚ ਭਾਈ ਸਾਹਿਬ ਭਾਈ ਜੀਵਨ ਸਿੰਘ ਜੀ ਬਣੇ, ਉਹ ਹਜ਼ੂਰ ਦਾ ਸੀਸ ਲੈ ਕੇ ਤੁਰੇ, ਦਿੱਲੀ ਦੀ ਧਰਤੀ ਤੋਂ ਆਨੰਦਪੁਰ ਸਾਹਿਬ ਆਏ। ਜੋ ਪੜਾਅ ਅਸੀਂ ਪੜ੍ਹੇ ਜੀ, ਦਿੱਲੀ ਤੋਂ ਤੁਰਦਿਆਂ ਬਾਗਪਤ, ਤਰਾਵੜੀ, ਅੰਬਾਲਾ, ਨਾਭਾ ਸਾਹਿਬ, ਕੀਰਤਪੁਰ ਸਾਹਿਬ, ਤੇ ਮੈਂ ਇੱਕ ਦਿਨ ਕਿਹਾ ਸੀ ਦੁਨੀਆਂ ਵਿੱਚ ਸਿਰਫ ਇੱਕੋ ਇੱਕ ਮਿਸਾਲ ਹੈ, ਸਰੀਰ ਇੱਕ ਤੇ ਸੰਸਕਾਰ ਦੋ, ਤੇ ਦੋਨਾਂ ਵਿੱਚ 7 ਦਿਨਾਂ ਦਾ ਫਰਕ, ਬਾਕੀ ਕਿਤੇ ਨਹੀਂ ਮਿਲੇਗੀ। ਧਰ ਦਾ ਸੰਸਕਾਰ ਦਿੱਲੀ ਹੋ ਰਿਹਾ, ਸੀਸ ਦਾ ਸੰਸਕਾਰ ਆਨੰਦਪੁਰ ਸਾਹਿਬ ਹੋ ਰਿਹਾ। ਉਹਨੇ ਇੱਕ ਸੀਸ ਲਾਉਣਾ ਚਾਹਿਆ ਕਿ ਮੈਂ ਜੀ ਸੀਸ ਲਾਉਣ ਲੱਗਾ। ਯਾਦ ਰੱਖਿਓ ਜਿੱਥੇ ਜਿੱਥੇ ਗੁਰੂ ਤੇਗ ਬਹਾਦਰ ਦੇ ਸੀਸ ਦੇ ਖੂਨ ਦੇ ਤੁਪਕੇ ਗਏ, ਉਹ ਸਾਰੀਆਂ ਥਾਵਾਂ ਗੁਰੂ ਦੀਆਂ ਸੀਸ ਬਣ ਜਾਂਦੀਆਂ। ਇੱਕ ਹੋਰ ਸਿਰਫ ਬੇਨਤੀ, ਆਪ ਜੀ ਦਰਬਾਰ ਸਾਹਿਬ ਦਰਸ਼ਨ ਕਰ ਦਿਓ, ਇੱਥੇ ਮੱਥਾ ਟੇਕਣਾ। ਬਾਬਾ ਦੀਪ ਸਿੰਘ ਜੀ ਦਾ ਸ਼ਹੀਦਗੰਜ ਕਹਿੰਦੇ ਹਨ, ਉੱਤੇ ਬਾਬਾ ਗੁਰਬਖਸ਼ ਸਿੰਘ ਦਾ ਸ਼ਹੀਦਗੰਜ, ਲਾਹੌਰ ਭਾਈ ਤਾਰੂ ਸਿੰਘ ਜੀ ਦਾ ਸ਼ਹੀਦਗੰਜ, ਸਿੰਘਣੀਆਂ ਵਾਲਾ ਗੁਰਦੁਆਰਾ ਸ਼ਹੀਦਗੰਜ। ਗੁਰਮੁਖੋ ਬੜਾ ਬੜਾ ਕੋਈ ਦੇ ਗਿਆ ਗੁਰੂ ਤੇਗ ਬਹਾਦਰ। ਗੁਰੂ ਤੇਗ ਬਹਾਦਰ ਸਾਹਿਬ ਨੇ ਕੇਵਲ ਰੂਹਾਨੀਅਤ ਦਾ ਖਜ਼ਾਨਾ ਨਹੀਂ ਦਿੱਤਾ, ਉਹਨਾਂ ਨੇ ਸ਼ਹਾਦਤ ਦੇ ਕੇ ਸੀਸ ਗੰਜ, ਸੀਸ ਦਾ ਖਜ਼ਾਨਾ ਦੇ ਦਿੱਤਾ। ਗੁਰੂ ਨੇ ਸੀਸ ਗੰਜ ਬਣਾਇਆ, ਸਿੱਖਾਂ ਨੇ ਸਿਰ ਲਾ ਲਾ ਕੇ ਸ਼ਹੀਦ ਗੰਗ ਬਣਾ ਦਿੱਤੇ। ਉਤਰਿਆ ਤਾਂ ਸੀਸ ਬਾਬਾ ਦੀਪ ਸਿੰਘ ਦਾ ਵੀ, ਪਰ ਆਪਾਂ ਕਹਿੰਦੇ ਬਾਬਾ ਦੀਪ ਸਿੰਘ ਦਾ ਸੀਸ ਗੰਜ ਨਹੀਂ, ਸਿੱਖਾਂ ਦੇ ਸ਼ਹੀਦ ਗੰਜ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਗੰਜ ਹੈ, ਉੱਥੇ ਕਾਜ਼ੀ ਬੋਲ ਰਿਹਾ। ਚਲੋ ਉਸ ਤੋਂ ਬਾਅਦ ਇੱਕ ਉਦਾਹਰਨ ਮੈਂ ਹੋਰ ਦੇਣੀ ਕਿ ਗੁਰੂ ਗੋਬਿੰਦ ਸਿੰਘ ਦੇ ਜ਼ਫਰਨਾਮੇ ਵਿੱਚ ਮਹਾਰਾਜ ਕਹਿੰਦੇ ਨੇ, ਨਾ ਕਤਰਾ ਮਾਰਾ ਇਤਬਾਰੇ ਬਰੋਸ ਕਿ ਬਖਸ਼ੀ ਵਾ ਦਿਲਾਂ ਹਮਾ ਕਿਸਮ ਗੋਸ਼ਤ। ਮਹਾਰਾਜ ਨੇ ਬਕਾਇਦਾ ਨਾ ਲੈ, ਇਹ ਫਿਰ ਸ਼ੇਰਕ ਹੈ, ਇਹ 14 ਨੰਬਰ ਸ਼ੇਰਕ ਹੈ। ਮਹਾਰਾਜ ਕਹਿੰਦੇ ਨਾ ਕਤਰਾ ਮਾਰਾ ਇਤਬਾਰੇ ਬਰੋਸਤ, ਕਤਰਾ ਆਪਾਂ ਕਹਿੰਦੇ ਥੋੜਾ ਜਿੰਨਾ ਵੀ ਕਤਰਾ ਕਹਿੰਦੇ ਹਾਂ, ਨਾ ਕਤਰਾ ਮਾਰਾ ਇਤਬਾਰੇ ਬਰੋਸਤ, ਮੈਨੂੰ ਇੱਕ ਕਤਰੇ ਜਿੰਨਾ ਵੀ ਤੇਰੇ ਕਾਜ਼ੀਆਂ ਤੇ ਤੇਰੇ ਸੈਨਾਪਤੀਆਂ ਤੇ ਤੇਰੇ ਵਜ਼ੀਰਾਂ ਤੇ ਭਰੋਸਾ ਨਹੀਂ। ਕਿਉਂ? ਮਹਾਰਾਜ ਕਹਿੰਦੇ ਕਿ ਬਖਸ਼ੀ ਵਾ ਦੀਵਾਨ, ਤੇਰੇ ਸੈਨਾਪਤੀ ਤੇ ਤੇਰੇ ਦੀਵਾਨ ਵਜ਼ੀਰ ਹਮਾਦਰ ਤੇ ਸਾਰੇ ਦੇ ਸਾਰੇ ਬੇਈਮਾਨ ਨੇ, ਕਿਸਮ ਗੋਸ਼ਤ, ਕਿੰਨਾ ਦੀ ਗੱਲ ਕਰਨੇ, ਇਹ ਕੁਰਾਨ ਪਕੜ ਵਿੱਚ ਝੂਠ ਬੋਲੀ ਜਾਂਦੇ ਆ। ਇਹ ਜ਼ਫਰਨਾਮੇ ਚ ਇਸੇ ਗੱਲ ਨੂੰ ਮਹਾਰਾਜ ਨੇ ਫਿਰ ਅੱਗੇ ਕਿਹਾ ਕਿ ਹਮ ਮਰਦ ਪਾਏ ਦੀ ਸ਼ਬਦ ਸੁਖਨਵਰ ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਜੇ ਗੁਰੂ ਨਾਨਕ ਸਾਹਿਬ ਅੱਜ ਕਹਿ ਰਹੇ ਨੇ ਕਾਦੀ ਕੂੜ ਗੋਲ ਮਲਖਾਏ, ਦਸਵਾਂ ਪਾਤਸ਼ਾਹ ਵੀ ਕਹਿ ਰਹੇ ਹੋ, ਲੋਕੋ ਜੇ ਆਪਣੇ ਧਰਮ ਦੀ ਕਿਤਾਬ ਦਾ ਸਤਿਕਾਰ ਕਰਦੇ ਹੋ ਫਿਰ ਸੋਹਾਂ ਚੁੱਕ ਕੇ ਨੁਕਰੀ ਦਾ ਨਹੀਂ ਹੁੰਦਾ। ਜਿਹੜਾ ਧਰਮ ਦੀ ਸੋਹ ਚੁੱਕ ਲਓ ਸਿਰ ਦੇ ਜਾਂਦਾ, ਕਦੇ ਪਿੱਛੇ ਨਹੀਂ ਹਟਦਾ ਹੁੰਦਾ। ਇੱਕ ਮਹਾਰਾਜ ਦਾ ਸ਼ੇਰ ਹੋਰ ਹੈ, ਬਾ ਮੁਸਬ ਕਸਮ ਖੁਫੀਏ ਗਰ ਖੁਰਤ ਮੇ, ਨਾ ਯਕ ਗਾਮ ਹਮ ਪੇਸ਼ ਅਜ਼ਾ ਬੁਰਦ ਮੇ। ਬਾ ਮੁਸਬ ਦਾ ਅਰਥ ਹੁੰਦਾ ਧਰਮ ਗ੍ਰੰਥ, ਵੈਸੇ ਕੁਰਾਨ ਕਰਦੇ। ਹਜ਼ੂਰ ਨੇ ਫਰਮਾਇਆ ਕਿ ਤੁਸੀਂ ਤਾਂ ਲਿਖ ਕੇ ਧਰਮ ਗ੍ਰੰਥ ਦੀ ਸੌਂ ਚੁੱਕੀ, ਤੇਰਾ ਕਾਜ਼ੀ ਆਇਆ ਉਹਨੇ ਸੌਂ ਚੁੱਕੀ ਤੇ ਮੁੱਕਰ ਗਏ। ਕਹਿੰਦੇ ਜੇ ਮੈਂ ਫੁਰਨੇ ਦੇ ਤੌਰ ਤੇ ਵੀ ਕਿਤੇ ਸੌਂ ਚੁੱਕੀ ਹੁੰਦੀ, ਰੱਬ ਬਜਾਏ ਮੈਂ ਕਦੀ ਇੱਕ ਪੈਰ ਵੀ ਨਹੀਂ ਸੀ ਅੱਗੇ ਪੱਟਣਾ। ਗੁਰੂ ਉਹਨਾਂ ਨੂੰ ਧਰਮ ਸਿਖਾ ਰਹੇ ਨੇ, ਬੇਨਤੀ ਜਿਹੜੀ ਦੂਜੀ ਕਰਨ ਲੱਗਾ। ਹੁਣ ਸਰਹੰਦ ਦੀ ਧਰਤੀ ਹੈ, ਵਜ਼ੀਰ ਖਾਨ ਦੀ ਕਚਹਿਰੀ ਹੈ, ਤੇ ਫਤਵਾ ਕਿਹਨੇ ਦਿੱਤਾ ਸੀ ਜੀ? ਨੀਹਾਂ 'ਚ ਖੜੇ ਕਰਨ ਦਾ ਫਤਵਾ ਕਾਜ਼ੀ ਨੇ ਦਿੱਤਾ ਹੈ ਨਾ, ਜਦੋਂ ਉਹਨਾਂ ਕਿਹਾ ਜੀ ਇਕੱਠੇ ਜਾਣਗੇ ਸਭ ਕੁਝ। ਪਰ ਯਾਦ ਰੱਖਿਓ, ਉਸ ਫਤਵੇ ਨੂੰ ਮੁਸਲਮਾਨ ਨੇ ਚੈਲੰਜ ਕੀਤਾ, ਫਤਵਾ ਕਾਜ਼ੀ ਨੇ ਦਿੱਤਾ, ਪਰ ਮਲੇਰ ਕੋਟਲੀਆਂ ਨੇ ਵਿੱਚ ਖਲੋ ਕੇ ਹਾ ਦਾ ਨਾਰਾ ਮਾਰਿਆ ਕਿ ਗਲਤ ਇੰਟਰਪ੍ਰੀਟੇਸ਼ਨ ਕਰ ਲਿਆ, ਇਸਲਾਮ ਇਜਾਜ਼ਤ ਨਹੀਂ ਦਿੰਦਾ ਬੱਚਿਆਂ ਨੂੰ ਮਾਰਨ ਦੀ। ਕਾਜ਼ੀ ਨੇ ਤੇ ਜੱਜਮੈਂਟ ਦੇ ਦਿੱਤੀ, ਪਰ ਉਹਦੇ ਖਿਲਾਫ ਉੱਥੇ ਹੀ ਉਹ ਬੋਲਿਆ। ਉੱਥੇ ਮਹਾਰਾਜ ਇਹ ਸਮਝਾਉਂਦੇ ਪਏ ਆ ਕਿ ਕਾਜ਼ੀ ਝੂਠੇ ਫੈਸਲੇ ਦਿੰਦਾ ਹੈ, ਕੂੜ ਬੋਲ ਰਿਹਾ, ਰਿਸ਼ਵਤ ਹੈ। ਤੇ ਸੱਚ ਜੇ ਜਦੋਂ ਧਰਮ ਅਸਥਾਨ ਤੇ ਬੈਠੇ ਹੋਏ ਬੰਦੇ ਭ੍ਰਸ਼ਟ ਹੋ ਜਾਣ, ਉਦੋਂ ਸੰਸਾਰ ਡੁੱਬ ਜਾਂਦਾ ਹੈ। ਤਾਂ ਨਸ਼ਟ ਜਗ ਭ੍ਰਸ਼ਟ ਹੋਏ ਡੂਬਤਾ ਵਿੱਚ। ਮਹਾਰਾਜ ਨੇ ਇੱਥੇ ਸ਼ਬਦ ਵਰਤਿਆ ਕਾਦੀ ਕੂੜ ਬੋਲ ਮਲਖਾਏ, ਝੂਠ ਬੋਲ ਰਿਹਾ ਤੇ ਰਿਸ਼ਵਤ ਇਕੱਠੀ ਕਰਦਾ ਹੈ।
ਬ੍ਰਾਹਮਣ ਨਾਵਾ ਜੀਆ ਗਾਏ,
ਸਤਿਗੁਰੂ ਸੱਚ ਧਰਮ ਦੀ ਗੱਲ ਕਰ ਰਹੇ। ਹਜ਼ੂਰ ਕਹਿੰਦੇ ਬ੍ਰਾਹਮਣ ਇਸ਼ਨਾਨ ਵੀ ਕਰਦਾ, ਤੀਰਥ ਇਸ਼ਨਾਨ ਵੀ ਕਰਦਾ, ਨਹਾਉਣ ਲੱਗਿਆਂ ਕੰਨ ਨਾਲ ਜਨੇਊ ਵੀ ਬੰਨ ਲੈਂਦਾ, ਕਿਰਿਆ ਸੋਧਣ ਲੱਗਿਆਂ। ਪਰ ਮਹਾਰਾਜ ਕਹਿੰਦੇ ਜੀਵਾਂ ਦੀ ਘਾਤ ਵੀ ਕਰ ਰਿਹਾ ਹੈ, ਜ਼ਬਾਨ ਦੇ ਚਸਕੇ ਲਈ ਵੀ ਖਾਂਦਾ ਸੀ ਜੀ। ਜੇ ਕਹੋਗੇ ਨਹੀਂ ਕਹੋ ਬੱਕਰਾ ਰਿਨ ਖਾਇਆ, ਸਭ ਕੋ ਆਖੇ ਪਾਏ, ਉਹ ਵੀ ਤਾਂ ਮੈਂ ਸ਼ਾਮਿਲ ਸੀ। ਪਰ ਇਹਦਾ ਭਾਵ ਅਰਥ ਇਹ ਵੀ ਆਪਾਂ ਲਾਂਗੇ, ਇੱਕ ਪਾਸੇ ਤੀਰਥ ਇਸ਼ਨਾਨ ਕਰਦਾ, ਦੂਜੇ ਪਾਸੇ ਸੱਚੀ ਇਹ ਕਿ ਆਪਣਿਆਂ ਦਾ ਹੀ ਨੁਕਸਾਨ ਕਰਦਾ, ਕਿਸੇ ਨੂੰ ਸ਼ੂਦਰ ਕਹਿ ਰਿਹਾ, ਕਿਸੇ ਨੂੰ ਨਾੜਾ ਕਹਿ ਰਿਹਾ। ਹਜ਼ੂਰ ਕਿਵੇਂ ਨਹਾਉਂਦਾ ਪਿਆ ਹੈ, ਪਰ ਇਹ ਵੀ ਜੀਵ ਘਾਤ ਕਰ ਰਿਹਾ। ਬ੍ਰਾਹਮਣ ਨਾ ਵੈ ਜੀਆਂ ਘਾਏ,
ਯੋਗੀ ਜੁਗਤ ਨਾ ਜਾਣੈ ਅੰਧੇ।
ਹੁਣ ਤੀਸਰਾ ਹੈ ਜੋਗੀ, ਜੁਗਤ ਦਾ ਲਫ਼ਜ਼ੀ ਅਰਥ ਜੀਵਨ ਜੀਣ ਦਾ ਤਰੀਕਾ ਢੰਗ। ਹਜ਼ੂਰ ਕਿਵੇਂ ਕਾਜ਼ੀ ਕੋਲ, ਇੱਥੇ ਵੇਖੋ ਤੇ ਜਿਹੜਾ ਕਾਜ਼ੀ ਹੈ ਨਾ ਜੱਜ, ਉਹ ਸੀ ਉਸ ਵੇਲੇ, ਕਿਉਂਕਿ ਹਾਕਮ ਹੀ ਉਹ ਹਾਕਮ ਦਾ ਉਹ ਜੱਜ ਹੈ। ਕਾਜ਼ੀ ਫੈਸਲੇ ਝੂਠ ਬੋਲ ਕੇ ਸੁਣਾ ਰਿਹਾ, ਬ੍ਰਾਹਮਣ ਜਿਹੜਾ ਉਹ ਤੀਰਥ ਇਸ਼ਨਾਨ ਕਰਦਾ, ਪਰ ਗੁਰਮੁਖੋ ਸੱਚੀ ਮੁੱਚੀ ਉਹ ਜੀਵ ਘਾਤ ਵੀ ਨਾਲ ਕਰ ਰਿਹਾ, ਧੱਕਾ ਵੀ ਕਰ ਰਿਹਾ ਹੈ। ਉਸ ਤੋਂ ਅੱਗੇ ਕਹਿੰਦੇ ਜੋਗੀ ਸਾਧਨਾ ਵਿੱਚ ਚੱਲਿਆ, ਉਹਦੇ ਅੰਦਰ ਘੱਟੋ ਘੱਟ ਇਹ ਇੱਛਾ ਤੇ ਕਹਿ ਮੈਂ ਕੁਝ ਪਾਉਣਾ, ਪਰ ਉਹਨੂੰ ਜ਼ਿੰਦਗੀ ਜੀਣ ਦਾ ਤਰੀਕਾ ਨਹੀਂ ਆਇਆ।
ਦੀਨੇ ਉਜਾੜੇ ਕਾ ਬੰਦ,
ਕਹਿੰਦੇ ਤੁਸਾਂ ਤਾਂ ਉਜਾੜ ਪੈਣ ਤੋਂ ਬਚਾਉਣਾ ਸੀ, ਤੁਸੀਂ ਤਾਂ ਸਮਾਜ ਦੀ ਵਾਰਸ ਹੋ, ਤੇ ਤੁਸੀਂ ਉਜਾੜ ਖੁਦ ਤੁਸੀਂ ਉਹ ਆਪ ਨੂੰ ਉਜਾੜਨ ਲੱਗ ਪਏ। ਕਾਜ਼ੀ ਵੀ, ਬ੍ਰਾਹਮਣ ਵੀ, ਜੋਗੀ ਵੀ, ਮਹਾਰੇ ਸੱਚੇ ਪਾਤਸ਼ਾਹ ਕਹਿੰਦੇ ਤਿੰਨੇ ਤੇ ਤਿੰਨੇ ਇਹਨਾਂ ਨੇ ਉਜਾੜਾ ਰੱਖਿਆ ਹੈ।
ਸੋ ਜੋਗੀ ਜੋ ਜੁਗਤ ਪਛਾਣ।
ਇੱਥੋਂ ਤੱਕ ਮੇਰੀ ਇੱਕ ਬੇਨਤੀ ਹੈ ਕਿ ਕਿਉਂਕਿ ਅਸੀਂ ਹੋਰ ਇੱਥੋਂ ਤੱਕ ਲਾਤਾ ਵੀ ਕਾਜ਼ੀ ਆ, ਬ੍ਰਾਹਮਣ ਆ, ਹੁਣ ਅੱਗੇ ਸਤਿਗੁਰੂ ਸਮੱਤ ਦਿੰਦੇ ਪਏ ਆ ਇਸ ਗੱਲ ਨੂੰ। ਉਹ ਜੇ ਦੱਸ ਰਿਹਾ ਕਿ ਜਿਹੜਾ ਮੈਂ ਤੇਰੇ ਬਾਰੇ ਕਿਹਾ ਵੀ ਤੂੰ ਕੂੜ ਬੋਲ ਰਹੀ, ਜੋਗੀ ਨੂੰ ਕਿਹਾ ਤੈਨੂੰ ਜੁਗਤ ਕੋਈ ਨਹੀਂ, ਬ੍ਰਾਹਮਣ ਨੂੰ ਕਿਹਾ ਤੂੰ ਨਹਾਉਣਾ ਤੇ ਜੀ ਘਾਤ ਕਰਨਾ, ਹੁਣ ਸਤਿਗੁਰੂ ਸਮੱਤ ਦਿੰਦੇ ਆ ਵੀ ਜੋਗੀ ਕੌਣ ਹੈ, ਕਾਜ਼ੀ ਕੌਣ ਹੈ, ਮੁਸਲਮਾਨ ਕੌਣ ਹੈ, ਬ੍ਰਾਹਮਣ ਕੌਣ ਹੈ। ਸਤਿਗੁਰੂ ਫਿਰ ਬਖਸ਼ਿਸ਼ ਕਰੋ ਜੀ ਪੜੇ ਤੋਂ।
ਸੋ ਜੋਗੀ ਜੋ ਜੁਗਤ ਪਛਾਣ।
ਕਹਿੰਦੇ ਨੇ ਜੋਗੀ ਉਹ ਹੀ ਹੈ ਜਿਹੜਾ ਰੂਹਾਨੀ ਜੀਵਨ ਨੂੰ ਜੀਂਦਿਆਂ ਹੋਇਆ ਸੰਸਾਰ ਵਿੱਚ ਜੀਣ ਦੀ ਜੁਗਤ ਨੂੰ ਪਛਾਣੇ। ਥੋੜ੍ਹਾ ਇਸ ਬੇਨਤੀ ਨੂੰ ਇਸ ਤਰੀਕੇ ਨੂੰ ਪਹਿਚਾਣੇ। ਜੋਗ ਨਾ ਖਿੰਥ ਹੈ, ਜੋਗ ਨਾ ਡੰਡ ਹੈ, ਜੋਗ ਨਾ ਭਸਮ ਚੜ੍ਹਾਈ ਹੈ, ਜੋਗ ਨਾ ਮੁੰਡੀ ਮੂੰਡ ਮੰਡਾਈ ਹੈ, ਜੋਗ ਨਾ ਸਿੰਘੀ ਵਾਈ ਹੈ, ਅੰਜਨ ਮਾਹੇ ਨਿਰੰਜਨ ਲਈ ਹੈ, ਜੋਗ ਜੁਗਤ ਇਹ ਪਾਈ ਹੈ। ਆਹ ਹੈ ਜੋਗ ਜੁਗਤ, ਅੰਜਨ ਮਾਹੇ ਨਿਰੰਜਨ ਲਈ ਹੈ। ਅੰਜਨ ਦਾ ਲਫ਼ਜ਼ੀ ਅਰਥ ਉਹ ਸੁਰਮਾ ਹੁੰਦਾ ਹੈ, ਪਰ ਇਹਦਾ ਅਰਥ ਅਸੀਂ ਕਾਲਕ ਕਰਾਂਗੇ, ਸੰਸਾਰ ਕਰ ਲਓ। ਨਿਰੰਜਨ ਦਾ ਅਰਥ ਹੈ ਕਿ ਜਿਹੜਾ ਕਾਲਕ ਤੋਂ ਰਹਿਤ ਹੈ। ਮਹਾਰਾਜ ਕਹਿੰਦੇ ਅਸਲੀ ਜੁਗਤ ਇਹ ਵੇ ਕਿ ਇਸ ਸੰਸਾਰ ਵਿੱਚ ਰਹਿੰਦਾ ਹੋਇਆ ਵੀ ਇਹਦੇ ਤੋਂ ਮਰਲੇਪ ਰਹੇ, ਵੋ ਹੈ ਜੋਗੀ। ਇਹਨੂੰ ਫਿਰ ਬੇਨਤੀ ਜੀ, ਅਸੀਂ ਜਦੋਂ ਸਿੱਧ ਕੋਸ਼ਟ ਵਿੱਚ ਆ ਬਚਨ ਪੜ੍ਹਦੇ ਹਾਂ ਨਾ, ਇਹ ਵੀ ਜੁਗਤ ਹੈ ਕੁਮਾਰੇ ਨੇ ਦਿੱਤੀ। ਇਹ ਹੈ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਮੈਂ ਸਾਣੇ ਸ਼ਬਦ ਸੁਰਤ ਭਵ ਸਾਗਰ ਤਰੀਆ ਨਾਨਕ ਨਾਮ ਵਖਾਣਾ। ਆਹ ਵੀ ਇੱਕ ਜੁਗਤ ਹੈ। ਦੋ ਉਦਾਹਰਨਾਂ ਇੱਥੇ ਮਹਾਰਾਜ ਨੇ ਦਿੱਤੀਆਂ ਨੇ, ਜੈਸੇ ਜਲ ਮੈਂ ਕਮਲ ਨਿਰਾਲਮ, ਜਿਸ ਤਰ੍ਹਾਂ ਕਮਲ ਦਾ ਫੁੱਲ ਪਾਣੀ ਵਿੱਚ ਰਹਿ ਕੇ ਵੀ ਨਿਰਲੇਪ ਹੈ। ਕੱਲ ਵੀ ਇੱਕ ਜਗ੍ਹਾ ਮੈਂ ਇਹ ਵਿਆਹ ਦੇ ਆਨੰਦ ਕਾਰਜ ਤੇ ਬੋਲਦਿਆਂ ਕਿਹਾ ਸੀ ਕਿ ਇਹ ਅੰਜਨ ਵੀ ਹੈ ਤੇ ਨਿਰੰਜਨ ਵੀ ਹੈ, ਅੰਜਨ ਵਿੱਚ ਨਿਰੰਜਨ ਹੈ ਜੀ। ਕਮਲ ਦਾ ਫੁੱਲ ਕਦੀ ਰੇਤ ਉੱਤੇ ਉੱਗਦਾ ਦੇਖਿਆ? ਕਮਲ ਦਾ ਫੁੱਲ ਕਦੀ ਆ ਮਿੱਟੀ ਤੇ ਉੱਗਦਾ ਦੇਖਿਆ? ਕਮਲ ਦਾ ਫੁੱਲ ਜਦੋਂ ਵੀ ਪੈਦਾ ਹੁੰਦਾ ਹੈ ਗੁਰਮੁਖੋ, ਉਹਦੀਆਂ ਜੜ੍ਹਾਂ ਤਾਂ ਪਾਣੀ ਚਿੱਕੜ ਵਿੱਚ ਨੇ ਨਾ, ਉਹਦੀਆਂ ਜੜ੍ਹਾਂ ਚਿੱਕੜ ਵਿੱਚ ਨੇ, ਪਰ ਫੁੱਲ ਖਿੜਿਆ ਹੋਇਆ ਅਸਮਾਨ, ਉਹ ਮੁਹੱਬਤ ਕਰਦਾ ਪਿਆ ਸੂਰਜ ਨੂੰ। ਮਹਾਰਾਜ ਕਹਿੰਦੇ ਨੇ ਰਹਿੰਦਾ ਜੜ੍ਹਾਂ ਚਿੱਕੜ ਚ ਨੇ, ਪਰ ਧਿਆਨ ਚਿੱਕੜ ਚ ਨਹੀਂ ਜਾਣ ਦਿੰਦਾ। ਫੁੱਲ ਜਿਹੜੇ ਉਹ ਉੱਪਰ ਗਏ। ਹਜ਼ੂਰ ਕਹਿੰਦੇ ਇਹ ਜ਼ਿੰਦਗੀ ਜੀਣ ਦੀ ਜੁਗਤ ਹੈ, ਰਹਿਣਾ ਤੂੰ ਸੰਸਾਰ ਵਿੱਚ ਹੈ ਪਰ ਸੁਰਤ ਨੂੰ ਤੂੰ ਕਰਤਾਰ ਦੇ ਨਾਲ ਜੋੜ ਕੇ ਰੱਖਣਾ ਹੈ, ਇਹ ਜੀਵਨ ਦੀ ਜੁਗਤ ਦੱਸੀ। ਦੂਸਰੀ ਬਾਤ, ਜਿਸ ਤਰ੍ਹਾਂ ਇੱਕ ਮੁਰਗਾਬੀ ਮਰਜ ਕੀਤੀ ਇਹ ਬਹਿੰਦਾ ਤੇ ਪਾਣੀ ਦੇ ਕੰਢੇ ਬਗਲਾ ਵੀ ਨਾ, ਇਹ ਤੋਤੇ ਵੀ ਪਾਣੀ ਪੀਂਦੇ ਆ, ਕਬੂਤਰ ਵੀ, ਚਿੜੀਆਂ ਸਾਰੇ ਪੀਂਦੇ ਆ ਪਾਣੀ, ਪਰ ਗੁਰਮੁਖੋ ਖੰਭ ਵੀ ਸਾਰਿਆਂ ਦੇ ਨੇ, ਪਰ ਮੁਰਗਾਬੀ ਕੋਲ ਗੁਰੂ ਨੇ ਇੱਕ ਜੁਗਤ ਦਿੱਤੀ ਹੈ, ਉਹਦੇ ਪੈਰ ਪਾਣੀ ਵਿੱਚ ਰਹਿੰਦੇ ਨੇ ਪਰ ਖੰਭ ਨਹੀਂ ਉਹ ਭਿੱਜਣ ਦਿੰਦੇ ਹੈ, ਪਰ ਨਿਰਲੇਪ। ਇਹਨੂੰ ਗੁਰੂ ਕਹਿੰਦਾ ਪ੍ਰਵਿਰਤੀ ਵਿੱਚ ਨਿਰਵਿਰਤੀ ਹੋਵੇ, ਪ੍ਰਵਿਰਤ ਵੀ ਹੋ ਤੇ ਨਿਰਵਿਰਤ ਵੀ ਹੋ। ਇਸੇ ਨੂੰ ਸਤਿਗੁਰੂ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ ਕਿ ਨਾਨਕ ਸਤਿਗੁਰ ਭੇਟਿਆਂ ਪੂਰੀ ਹੋ ਗਏ ਜੁਗਤ, ਹਸੰਦਿਆਂ ਖੈਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋ ਗਏ ਮੁਕਤ। ਮਹਾਰਾਜ ਕਹਿੰਦੇ ਨੇ ਜੋਗੀ ਉਹ ਹੈ ਜਿਹੜਾ ਜ਼ਿੰਦਗੀ ਤੋਂ ਭਗੌੜਾ ਨਾ ਬਣੇ, ਜ਼ਿੰਦਗੀ ਜੀਣ ਦਾ ਤਰੀਕਾ ਸਿੱਖੇ। ਦੁੱਖ ਸੁੱਖ ਜ਼ਿੰਦਗੀ 'ਚ ਆਉਣਾ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਜੋਗੀ ਉਹ ਹੈ ਜਿਹੜਾ ਜ਼ਿੰਦਗੀ ਜੀਣ ਦਾ ਤਰੀਕਾ ਜਾਣਦਾ ਹੈ। ਉਸ ਸਾਰੇ ਤਰੀਕੇ ਨੂੰ ਜੇ ਪੜ੍ਹਨੇ ਤੇ ਸਵੇਰੇ ਜਦੋਂ ਜਪਜੀ ਸਾਹਿਬ ਕਰਾਂਗੇ ਨਾ ਤੇ ਤਿੰਨ ਪੌੜੀਆਂ ਵਾਹਿਗੁਰੂ, ਖਾਸ ਕਰਕੇ ਇੱਕ ਮੁੰਡਾ ਸੰਤੋਖ ਵਾਲੀ, ਭੁਗਤ ਗਿਆਨ ਦਇਆ ਭੰਡਾਰਨ, ਤੇ ਤੀਸਰੀ ਆਸਨ ਲੋਏ ਲੋਏ ਭੰਡਾਰ। ਚਲੋ ਉਹ ਏਕਾ ਮਾਈ ਜੁਗਤ ਵਾਹੀ ਜਿਹੜੀ ਵੱਖਰੇ ਅਰਥ ਰੱਖਦੀ ਹੈ। ਮਹਾਰਾਜ ਕਹਿੰਦੇ ਜੋਗੀ ਉਹ ਜਿਹੜਾ ਅੰਜਨ ਵਿੱਚ ਨਿਰੰਜਨ ਰਹਿੰਦਾ ਹੈ।
ਗੁਰ ਪ੍ਰਸਾਦੇ ਏਕੋ ਜਾਣ।
ਉਹ ਜੋਗੀ ਕਿਹੜੀ ਜੁਗਤ? ਗੁਰੂ ਦੀ ਕਿਰਪਾ ਨਾਲ ਸਭ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਨੂੰ ਹੀ ਜਾਣੇ।
ਰਾਜੇ ਸੋ ਜੋ ਉਲਟੀ ਕਰਾ।
ਆਹ ਦੇਖੋ ਬਖਸ਼ਿਸ਼ ਕੀਤੀ, ਉੱਥੇ ਕਿਹਾ ਜੀ ਕਾਦੀ ਕੂੜ ਬੋਲ ਮਲ ਖਾਏ, ਸਾਡੀ ਪ੍ਰੋਬਲਮ ਇਹ ਵੀ ਕੂੜ ਬੋਲ ਮਲ ਖਾਏ ਦੀ ਵਿਆਖਿਆ ਯਾਦ ਹੀ ਹੁੰਦੀ ਅਗਲੇ ਦੀ ਘੱਟ। ਹਜ਼ੂਰ ਬਖਸ਼ਿਸ਼ ਬਚਨ ਕਰਦੇ ਨੇ ਕਾਜੀ ਸੋ ਜੋ ਉਲਟੀ ਕਰੇ ਕਿ ਉਲਟੀ ਕਰੇ, ਚਲੋ ਇੱਕ ਤਾਂ ਪੰਜਾਬੀ ਸਾਡਾ ਸ਼ਬਦ ਨਾ ਉਲਟੀ ਕਰੇ, ਅਸਲ 'ਚ ਇੱਥੇ ਉਲਟੀ ਕਰੇ ਦਾ ਅਰਥ ਹੈ ਕਾਜੀ ਦੁਨਿਆਵੀ ਤੇ ਹਰਾਮ ਦੇ ਮਾਲ ਤੋਂ ਉਲਟੀ ਬਿਰਤੀ ਰੱਖੇ। ਫਿਰ ਬੇਨਤੀ, ਉਲਟੀ ਕਰੇ ਦਾ ਅਰਥ ਜੇ ਕੋਈ ਰਿਸ਼ਵਤ ਦਿੰਦਾ ਹੈ ਪਾਪਾਂ ਵਿੱਚ ਪ੍ਰਵਿਰਤ ਕਰਦਾ ਹੈ, ਆਪਣੀ ਸੁਰਤ ਨੂੰ ਗੁਨਾਹ ਵਿੱਚ ਪ੍ਰਵਿਰਤ ਹੋਣ ਦੀ ਥਾਂ ਉਹਦੇ ਤੋਂ ਉਲਟ ਉਹਨੂੰ ਖੁਦਾ ਦੇ ਜ਼ਿਕਰ ਵਾਲੇ ਪਾਸੇ ਰੱਖੇ, ਅੱਲਾ ਰੱਬ ਵਾਲੇ ਪਾਸੇ ਰੱਖੇ। ਕਾਜੀ ਉਹ ਹੈ ਜਿਹੜਾ ਸੰਸਾਰ ਦੀ ਇਸ ਪਾਪਾਂ ਦੀ ਕਮਾਈ ਤੋਂ ਉਲਟ ਚੱਲਦਾ ਹੈ।
ਜੀਵਤ ਮਰਾ
ਗੁਰੂ ਦੀ ਬਖਸ਼ਿਸ਼ ਨਾਲ, ਗੁਰੂ ਦੀ ਕਿਰਪਾ ਨਾਲ ਇਹੋ ਜਿਹਾ ਕਾਜ਼ੀ ਹੋਵੇ ਜਿਹੜਾ ਜਿਉਂਦੇ ਜੀ ਆਪਣੀਆਂ ਵਾਸ਼ਨਾਵਾਂ ਨੂੰ ਮਾਰ ਦੇਵੇ। ਫਿਰ ਬੇਨਤੀ, ਖੱਟ ਕਰਕੇ ਨਹੀਂ, ਇੰਨੀ ਕੋਈ ਬਖਸ਼ਿਸ਼ ਦਾ ਪਾਤਰ ਹੋ ਜਾਏ ਕਿ ਉਹਦਾ ਅੰਦਰ ਵਾਸ਼ਨਾਵਾਂ ਤੋਂ ਮੁਕਤ ਹੋਵੇ।
ਬ੍ਰਾਹਮਣ ਜੋ ਬ੍ਰਹਮ ਵਿਚਾਰਾ,
ਫਿਰ ਬੇਨਤੀ, ਪਹਿਲਾਂ ਕਿਹਾ ਜੋਗੀ ਉਹ ਜਿਹਨੂੰ ਜ਼ਿੰਦਗੀ ਜੀਣ ਦਾ ਤਰੀਕਾ ਹੁੰਦਾ ਹੈ ਅੰਜਨ ਮਾਹਿ ਨਿਰੰਜਨ, ਕਾਜੀ ਉਹ ਜਿਹੜਾ ਰਿਸ਼ਵਤ ਤੋਂ ਉਲਟਾ ਚੱਲੇ, ਗੁਨਾਹਾਂ ਤੋਂ ਉਲਟ ਚੱਲੇ, ਪਾਪਾਂ ਤੋਂ ਉਲਟ ਚੱਲੇ। ਹੁਣ ਮਹਾਰਾਜ ਕਹਿੰਦੇ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ, ਜਿਹੜਾ ਪਰਮਾਤਮਾ ਦੀ ਵਿਚਾਰ ਕਰੇ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੇ, ਇੱਕ ਸ਼ਬਦ ਲਿਵ ਲਾਏ। ਮਹਾਰਾਜ ਕਹਿੰਦੇ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਤ ਹੈ ਹਮਾਰੇ। ਬ੍ਰਾਹਮਣ ਗੋਖ ਹੈ ਪਿਆਰਿਓ, ਜੇ ਬ੍ਰਹਮ ਦੀ ਵਿਚਾਰ ਕਰੇ, ਪਰਮਾਤਮਾ ਦੀ ਵਿਚਾਰ ਕਰੇ, ਅਧਿਆਤਮਕ ਉਪਦੇਸ਼ ਦੀ ਵਿਚਾਰ ਕਰੇ, ਇਕੱਲਾ ਸਿਰਫ ਪਾਪ ਪੁੰਨ ਦੀ ਗੱਲ ਕਹਿ ਕੇ ਠੱਗੀ ਨਾ ਦੇ ਲੋਕਾਂ ਨੂੰ, ਤੇ ਪ੍ਰੋਬਲਮ ਹੀ ਇਹਦੇ। ਬਾਬਾ ਜੀ ਨੇ ਕਿਹਾ ਸਿਮਰਤ ਸ਼ਾਸਤਰ ਵੇਦਾਂ ਨੂੰ ਮੱਤ ਕੇ ਕਹਿੰਦੇ ਮਾੜਾ, ਇਹ ਵਿਆਖਿਆ ਕਰਨ ਵਾਲਾ ਗਲਤ ਕਰ ਰਿਹਾ, ਕਿਉਂ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜੋ ਬੇਟਾ ਲਿਆ। ਸਿਮਰਤ ਸ਼ਾਸਤਰ ਪੁਣ ਪਾਪ ਵਿਚਾਰਦੇ ਇਹ ਹੋ ਰਿਹਾ, ਪਰ ਤੱਤ ਦੀ ਗੱਲ ਨਹੀਂ ਹੋ ਰਹੀ। ਹਜ਼ੂਰ ਸੱਚੇ ਪਾਤਸ਼ਾਹ ਕਹਿ ਰਹੇ ਆ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ।
ਆਪ ਤਰਾ ਸਗਲੇ ਕੁਲ ਤਾਰਾ,
ਆਪ ਤਰਦਾ ਇਹੋ ਜਿਹਾ ਬ੍ਰਾਹਮਣ ਗੁਰਮੁਖੋ ਆਪਣੀਆਂ ਕੁੱਲਾਂ ਨੂੰ ਤਾਰ ਜਾਂਦਾ ਹੈ। ਸਿੰਘ ਸਾਹਿਬ ਬੈਠੇ ਨੇ, ਇੱਕ ਥੋੜ੍ਹੀ ਜਿਹੀ ਬੇਨਤੀ ਆਪ ਜੀ ਨੂੰ ਕਰਦਾ ਜਾਵਾਂ। ਹੋਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ 15 ਭਗਤ ਸਾਹਿਬਾਨਾਂ ਜੀ ਦੀ ਬਾਣੀ ਹੈ ਜੀ ਹਾਂਜੀ, ਤੇ ਸਭ ਤੋਂ ਪਹਿਲੇ ਜਿਹੜੇ ਭਗਤ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਵੀ ਪਹਿਲਾਂ ਤਕਰੀਬਨ 300 ਸਾਲ ਪਹਿਲਾਂ ਕਰ ਲਈਏ, ਇਹ 300 ਸਾਲ ਉਹਨੂੰ ਭਗਤ ਜੈਦੇਵ ਜੀ ਬੰਗਾਲ ਵਿੱਚ, ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਹੈ। ਉਸ ਤੋਂ 300 ਸਾਲ ਛੋਟੇ ਨੇ ਜੀ ਸ਼ੇਖ ਫਰੀਦੁਦੀਨ ਮਸੂਦ ਦੇ ਗੰਜੇ ਸ਼ੱਕਰ, ਬਾਬਾ ਫਰੀਦ ਸਾਹਿਬ ਜੀ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਸ਼ੇਖ ਫਰੀਦ, ਹਾਂਜੀ ਗੁਰੂ ਗ੍ਰੰਥ ਸਾਹਿਬ ਸ਼ੇਖ ਫਰੀਦ ਹੀ ਆਇਆ ਹੈ। ਇਹ ਮਹਾਂਪੁਰਖ ਦੋਨੋਂ ਬਾਬਾ ਜੀ ਤੋਂ 300 ਸਾਲ ਮੈਂ ਸ਼ਬਦ ਵਰਤਣਾ ਹੁੰਦਾ ਪਹਿਲਾਂ ਨੇ, ਇੱਕ ਬੰਗਾਲ ਵਿੱਚ ਰਹਿੰਦੇ ਨੇ, ਦੂਸਰੇ ਪੰਜਾਬ ਵਿੱਚ ਰਹਿੰਦੇ ਨੇ, ਦਿੱਲੀ ਤੱਕ ਗਏ ਬਾਬਾ ਫਰੀਦ ਸਾਹਿਬ, ਕਿਉਂਕਿ ਇਹਨਾਂ ਦੇ ਮੁਰਸ਼ਦ ਜਿਹੜੇ ਸਨ ਖਵਾਜ਼ਾ ਬਖਤਿਆਰ ਕਾਕੀ ਸਾਹਿਬ ਸਨ, ਤੇ ਇਹਨਾਂ ਦੇ ਜਿਹੜੇ ਅੱਗੋ ਗੱਦੀਦਾਰ ਸਨ ਹਜ਼ਰਤ ਨਿਜ਼ਾਮੂਦੀਨ ਔਲੀਆ ਸਨ ਫਰੀਦ ਸਾਹਿਬ ਦੇ। ਪਰ ਗੁਰੂ ਨਾਨਕ ਸਾਹਿਬ ਦੀ ਜੋਤ ਇੱਕ ਸੇਤੂ ਬਣ ਗਈ, ਪੁੱਲ ਬਣ ਗਈ, ਸਮਕਾਲੀ ਨੇ ਪਰ ਮਿਲੇ ਕੋਈ ਨੀ, ਬੋਲੀ ਦੋਨਾਂ ਦੀ ਵੱਖਰੀ ਹੈ। ਫਰੀਦ ਸਾਹਿਬ ਜਦੋਂ ਬੋਲਦੇ ਨੇ ਸ਼ੇਖ ਜੀ ਬਾਬਾ ਜੀ, ਉਹ ਬੋਲਦੇ ਨੇ ਲਹਿੰਦੀ ਪੰਜਾਬੀ ਚ, ਬੋਲਿਆ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ ਇਹ ਤਨ ਹੋਸ਼ੀ ਖਾਕ ਨਿਮਾਣੀ ਗੋਰ ਕਰੇ, ਜੈਦੇਵ ਜਦੋਂ ਬੋਲਦੇ ਨੇ ਸੰਸਕ੍ਰਿਤੀ ਵੈਸੇ ਉਹ ਮਿਲਦੀ ਹੈ, ਪਰਮਾਤ ਪੁਰਖ ਸੰਸਕ੍ਰਿਤ ਅਸੀਂ ਕਹਿੰਦੇ ਹਾਂ ਕਿ ਪਰਮਾਤ ਪੁਰਖ ਮਲੋਕੀ ਸਤ ਆਦਿ ਭਾਵ ਰਤਨ, ਮੇਰੇ ਸਤਿਗੁਰਾਂ ਨੇ ਜੀ ਸ਼ੇਖ ਸ਼ਬਦ ਵਰਤਿਆ। ਬਾਕੀ ਜਿਹੜੇ ਭਗਤ ਨੇ, ਮੈਂ ਆਪ ਨੂੰ ਬੇਨਤੀ ਤਾਂ ਕਰਨ ਲੱਗਾ, ਇਸ ਬ੍ਰਾਹਮਣ ਦੇ ਅਰਥ ਕੇਵਲ ਇੱਕ ਫਿਰਕੇ ਨਾਲ ਨਹੀਂ ਕਰਨੇ। ਗੁਰੂ ਘਰ 'ਚ ਬ੍ਰਾਹਮਣ ਕੌਣ ਕਹਿ, ਕਬੀਰ ਸਾਹਿਬ ਜੁਲਾਹੇ ਨੇ, ਵਾਹਿਗੁਰੂ ਉਹ ਕਹਿ ਰਹੇ ਨੇ, ਪਰ ਗੁਰਬਾਣੀ ਕਹਿੰਦੇ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਤ ਹੈ ਹਮਾਰੇ। ਗੁਰੂ ਗ੍ਰੰਥ ਸਾਹਿਬ 'ਚ ਪਹਿਲੀ ਵਾਰ ਰਵਿਦਾਸ ਜੀ ਭਾਵੇਂ ਮਹਾਂਪੁਰਖ ਭਗਤ ਜੀ ਕਹਿੰਦੇ ਪਏ ਆ ਕਹਿ ਰਵਿਦਾਸ ਚਮਾਰ, ਕਬੀਰ ਸਾਹਿਬ ਕਹਿ ਰਹੇ ਜਾਤ ਜੁਲਾਹ ਮਤ ਕਾ ਧੀਰ, ਨਾਮਦੇਵ ਕਹਿ ਰਹੇ ਛੀਪੇ ਕੇ ਜਨਮ ਕਾਹੇ ਕੋ ਆਇਆ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਨਾ ਜੀ ਇਹਨਾਂ ਦੋਨਾਂ ਮਹਾਂਪੁਰਖਾਂ ਨੂੰ ਬ੍ਰਾਹਮਣ ਲਿਖਿਆ ਹੈ। ਨਾਮਾ ਚੰਗਾ ਕਬੀਰ ਜੁਲਾਹਾ, ਪੂਰੇ ਗੁਰ ਤੇ ਗੱਤ ਪਾਈ, ਇਹ ਹੈ ਬ੍ਰਾਹਮਣ। ਪੂਰੇ ਗੁਰ ਤੇ ਗੱਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣ ਖਾਉਂਦਾ, ਜਾਤ ਗਵਾਈ ਸੁਰ ਨਰ ਤਿਨ ਕੀ ਬਾਣੀ ਗਾਵੇ ਕੋਈ ਨਾ ਮਿਟੇ। ਭਾਈ ਹਜ਼ੂਰ ਕਹਿੰਦੇ ਬ੍ਰਾਹਮਣ ਉਹ ਜਿਹੜਾ ਬ੍ਰਹਮ ਦੀ ਵਿਚਾਰ ਕਰੇ, ਆਪ ਤਰੇਗਾ ਆਪਣੀ ਕੁਲ ਨੂੰ ਤਾਰੇਗਾ,
ਮਾਨਸ ਬੰਦ ਸੋਈ ਦਿਲ ਧੋਗਾ।
ਇਹਦੇ ਸ਼ਬਦ ਦਾਨਿਸ਼ ਬੰਦ, ਇਹ ਬੱਬੇ ਨਾਲ ਹੈ ਜੀ। ਫਾਰਸੀ ਦਾ ਸ਼ਬਦ ਦਾਨਿਸ਼ ਮੰਦ, ਇਹਦਾ ਲਫ਼ਜ਼ੀ ਅਰਥ ਅਕਲਮੰਦ। ਮਹਾਰਾਜ ਜੀ ਕਹਿੰਦੇ ਕਾਜ਼ੀ ਆ, ਬ੍ਰਾਹਮਣ ਆ, ਜੋਗੀ ਆ। ਇੱਥੇ ਕਹਿਣ ਲੱਗੇ ਚਲਾਕੀਆਂ ਵਾਲਿਆਂ ਨੂੰ ਲੋਕ ਕਹਿੰਦੇ ਨੇ ਬੜਾ ਅਕਲ ਵਾਲਾ ਜੇ। ਮਹਾਰਾਜ ਕਹਿੰਦੇ ਅਕਲਮੰਦ ਅਸਲ ਚ ਹੋਵੇ ਜਿਹੜਾ ਆਪਣੇ ਦਿਲ ਦੀ ਮੈਲ ਨੂੰ ਧੋਂਦਾ ਹੈ, ਜਿਹੜਾ ਅੰਦਰ ਪਾਪਾਂ ਦੀ ਮੈਲ ਕੱਢਦਾ ਹੈ।
ਮੁਸਲਮਾਨ ਸੋਈ ਮਾਲਕ ਹੋਵਾ,
ਮੁਸਲਮਾਨ ਵੀ ਲੋਕ ਹੈ ਕਿ ਜਿਹੜਾ ਆਪਣੇ ਅੰਦਰ ਦੀ ਮੈਲ ਨੂੰ ਧੋਂਦਾ ਹੈ। ਦਾਸ ਨੇ ਤਾਂ ਇੱਕ ਦਿਨ ਬੇਨਤੀ ਕੀਤੀ ਸੀ ਜੀ, ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਪੜ੍ਹੀਏ ਨਾ ਜੀ ਕਿ ਮਹਾਰੇ ਸੱਚੇ ਪਾਤਸ਼ਾਹ ਜੀ ਸਾਨੂੰ ਦੋ ਤੁਕਾਂ 'ਚ ਦੱਸੋ ਇਹ ਕੀ, ਤੇ ਮਹਾਰੇ ਦੋ ਤੁਕਾਂ 'ਚ ਦੱਸ ਦੇਣਗੇ। ਜੇ ਕਹੀਏ ਜੀ ਦੋ ਤੁਕਾਂ ਦੀ ਵਿਆਖਿਆ ਸਾਨੂੰ ਸੈਂਕੜੇ ਤੁਕਾਂ 'ਚ ਦਿਓ, ਤੇ ਮਹਾਰੇ ਉਹਦਾ ਵਿਸਤਾਰ ਵੀ ਕਰ ਦੇਣਗੇ। ਹੁਣ ਆ ਮੁਸਲਮਾਨ ਕਹਿ, ਮੁਸਲਮਾਨ ਉਹ ਜਿਹੜਾ ਅੰਦਰ ਦੀ ਮੈਲ ਧੋਵੇ। ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੁੰਦਾ, ਮੁਸਲਮਾਨ ਮੋਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ। ਮੁਸਲਮਾਨ ਮੋਮਬੱਤੀ ਦੀ ਤਰ੍ਹਾਂ ਹੈ ਕਿ ਜਿਹੜੀ ਜਿਵੇਂ ਮੋਮ ਪਿਘਲ ਕੇ ਦੂਜਿਆਂ ਨੂੰ ਪ੍ਰਕਾਸ਼ ਦਿੰਦੀ ਏ। ਜਿੱਥੇ ਮੁਸਲਮਾਨ ਬੈਠਾ ਹੋਵੇ ਧੱਕਾ ਨਹੀਂ ਕਰਦਾ, ਗੁਰੂ ਕਹਿੰਦਾ ਉਹ ਮੁਸਲਮਾਨ ਸਹੀ। ਫਿਰ ਬੇਨਤੀ ਸੁਣੀ, ਜਿਹੜਾ ਮੋਮ ਬਣ ਕੇ ਆਪਣਾ ਆਪ ਕੁਰਬਾਨ ਕਰਦਾ ਪਰ ਦੂਜੇ ਨੂੰ ਚਾਨਣ ਦਿੰਦਾ ਹੋਵੇ। ਮੇਰਾ ਖਿਆਲ ਏਦੋਂ ਵੱਡੀ ਇਹਦਾ ਨਿੰਦਿਆ ਥੋੜਾ ਕੀਤੀ ਕਿ ਮੁਸਲਮਾਨ ਆਪਣੇ ਅੰਦਰ ਦੀ ਮੈਲ ਨੂੰ ਤੋਵੇ।
ਪੜਿਆ ਬੂਝਾ ਸੋ ਪਰਵਾਣਾ,
ਇਸ ਤੋਂ ਅੱਗੇ ਆ ਗਿਆ ਵਿਦਵਾਨ ਪੜ੍ਹਿਆ ਹੋਇਆ ਬੰਦਾ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਪੜ੍ਹਿਆ ਹੋਇਆ ਉਹੀ ਹੈ ਜਿਹੜਾ ਉਸ ਪਰਮਾਤਮਾ ਨੂੰ ਬੁੱਝਦਾ, ਉਹਨੂੰ ਸਮਝਦਾ ਹੈ, ਉਹ ਪ੍ਰਭੂ ਘਰ ਵਿੱਚ ਪ੍ਰਵਾਨ ਹੈ।
ਜਿਸ ਸਿਰ ਦਰਗਹ ਕਾਨੀ ਸਾਰਾ,
ਉਹਦੇ ਮੱਥੇ ਦੇ ਉੱਤੇ ਫਿਰ ਰੱਬ ਦੇ ਘਰ ਦਾ ਨਿਸ਼ਾਨ ਪਿਆ ਹੁੰਦਾ ਹੈ। ਸੱਚੀ ਵਿੱਚ ਉਹਦੇ ਮੱਥੇ ਤੇ ਬਖਸ਼ਿਸ਼ ਦਾ ਨਿਸ਼ਾਨ ਹੈ। ਸੱਚੇ ਪਾਤਸ਼ਾਹ ਇਹ ਬਖਸ਼ਿਸ਼ ਕਰ ਰਹੇ ਨੇ ਕਿ ਭਾਈ ਸਿੱਖੋ ਪੜ੍ਹਿਆ ਉਹ ਹੈ ਵਿਦਵਾਨ ਹੋਵੇ, ਸੋ ਪੜ੍ਹਿਆ ਸੋ ਪੰਡਿਤ ਬੀਮਾ, ਜਿੰਨੀ ਕਮਾਣਾ ਨਾਉ ਪਹਿਲਾਂ ਪਹਿਲੀ ਦੇ ਜਦ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਂ। ਜਿਵੇਂ ਰੁੱਖ ਦੀ ਜੜ ਦਿਸਦੀ ਨਹੀਂ ਪਰ ਛਾਂ ਦਿਸਦੀ ਹੈ, ਪੜ੍ਹਿਆ ਉਹ ਵੇ ਜਿਹਦੇ ਤੁਰ ਅੰਦਰ ਨਾਮ ਦੀਆਂ ਜੜ੍ਹਾਂ ਹੋਣ ਤੇ ਜਿਹਦੀ ਸੰਗਤ ਲੋਕਾਂ ਨੂੰ ਛਾਂ ਦੇਵੇ। ਅੱਜ ਇਹਨਾਂ ਕੋਈ ਬੇਨਤੀਆਂ ਪ੍ਰਵਾਨ ਕਰਿਓ, ਪਰ ਮੈਂ ਫਿਰ ਬੇਨਤੀ ਕਰਾਂਗਾ ਕਿ ਸ਼ਬਦ ਦਾ ਤੱਤ ਭਾਵ ਇਹ ਹੈ ਕਿ ਜੀਵ ਨਿਰਮਲ ਬਾਹਰੋਂ ਨਿਰਮਲ ਹੋ ਸਕੀਏ। ਮੇਰੇ ਤੋਂ ਮੈਂ ਤਕਰੀਬਨ 11 ਦਿਨ ਅੱਜ ਹੋ ਗਿਆ ਜੋ ਮੈਨੂੰ ਦਫ਼ਤਰ ਵੱਲੋਂ ਜਾਂ ਸਿੰਘ ਸਾਹਿਬ ਜੀ ਵੱਲੋਂ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਆਏ ਨੇ ਐਡਮਿਸ਼ਨ, ਸਾਡੇ ਹੈੱਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸਾਹਿਬ, ਮੈਨੇਜਰ ਸਾਹਿਬ, ਮੈਂਬਰ ਸਾਹਿਬ ਆਏ ਆ। ਮੈਨੂੰ ਜੋ ਤੁਸੀਂ ਸਮਾਂ ਭੇਜਿਆ ਸੀ ਮੈਂ ਉਸ ਅਨੁਸਾਰ ਯਤਨ ਕੀਤਾ ਹੈ ਕਿ ਇਮਾਨਦਾਰੀ ਨਾਲ ਆਪ ਜੀ ਦੀ ਸੇਵਾ ਕਰ ਸਕਾਂ। ਪਰ ਇਹਨਾਂ ਦਿਨਾਂ ਵਿੱਚ ਬੋਲਦੀਆਂ ਮੈਂ ਦਾਅਵਾ ਨਹੀਂ ਕਰਦਾ ਵੀ ਮੈਂ ਜੋ ਕੁਝ ਕਿਹਾ ਮੈਂ ਬਿਲਕੁਲ ਪਰਫੈਕਟ ਹਾਂ, ਮੇਰੇ ਤੋਂ ਬਹੁਤ ਭੁੱਲਾਂ ਹੋਈਆਂ ਨੇ। ਪਰ ਮੈਂ ਹੱਥ ਜੋੜ ਕੇ ਤੁਹਾਡੇ ਤੋਂ, ਪ੍ਰਬੰਧ ਤੋਂ, ਸਿੰਘ ਸਾਹਿਬਾਨਾਂ ਤੋਂ ਤੇ ਆਪ ਸਮੁੱਚੀ ਸੰਗਤ ਜਿੰਨੀ ਸੁਣਦੇ ਪਿਆ ਘਰਾਂ ਚੋਂ ਖਿਮਾ ਮੰਗਣਾ ਕਿ ਮੇਰੀਆਂ ਭੁੱਲਾਂ ਨਾ ਚਿਤਾਰਿਓ, ਪਰ ਕਿਰਪਾ ਕਰਿਓ, ਅਰਦਾਸ ਕਰਿਓ, ਮਹਾਰਾਜ ਆਪਣੇ ਦਰ ਘਰ ਦੀ ਸੇਵਾ ਬਖਸ਼ੀ ਰੱਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦਾਨਸ ਬੰਦ ਸੋਈ ਦਿਲ ਧੋਵਾ, ਮੁਸਲਮਾਨ ਸੋਈ ਮਲ ਖੋਵਾ, ਪੜਿਆ ਬੂਝਾ ਸੋ ਪਰਵਾਣਾ, ਜਿਸ ਸਿਰ ਦਰਗਾਹ